अमृत बाणी हर हर तेरी सुन सुन होवे परम गत मेरी जलन भुजी शीतल होए मानुआ सतगुर का दर्शन पाए जियो सुपहो टल गुर सेवियै अहनिस सहज सुभाए दर्शन परसै गुरु कै जन्म मरण दुख जाए होवै सिफत खसाम दे नूर अरसों पुरसों चटियै तुद जिखे सच्चे पात सह मल जन्म जन्म दी कटियै सज्जन सच्चा पात साहो सिर साहंद साहो जिस पास बैठिया सोहिया सब नांदा वेसाहो
राहे गुरु जी राग गौड़ी पूर्वी कबीर जी एक ओंकार सतगुर प्रसाद गौड़ी उर्स सिमरत दोए कन्नी मुंडा परमित बाहर खिंसा सुन गुफा मह आसन बैसन कल्प विवर्जित पंथा गौड़ी
वाहिगुरु जी का खालसा वाहिगुरु जी की फतेह। सतगुरु गरीब नवाज सचे पातशाह जी दी साजी नवाजी होई गुरु की साध संगत जीओ सतगुरां दी अपार रहमत बख्शिश दा सदका हर रोज दी तरह सजे हुए सुंदर दीवान दियां हाजरियां भर के अमृत रूप गुरु की बाणी दा मनोहर कीर्तन सरवण करके अपने आप नूं वडभागी बनाउंदे हां। उस तों उपरंत गुरमुख प्यारियां दी रसना द्वारा वाहिगुरु परमेश्वर दे दर्शन दीदारे किस तरीके नाल होण सो जिग्यासु दे मन च किस प्रकार दी परमेश्वर दी मिलन दी इच्छा हर वेले बनी रहिंदी है ऐसा जो तुरकी बाणी द्वारा सतगुरां ने उपदेश बख्शिया है ओ गुरमुखां दी रसना द्वारा सरवण करके आनंद माण रहे सन। चार तरह दे पुरश हन एक विखई पुरश हुंदे ने सो ऐसे एक साध संग जी जिग्यासु पुरश हुंदा है एक ब्रह्म ज्ञानी एक सारिया तो नीच निखिध जिहड़ा विगड़े जीवन वाला नूं पांबर कोश कहिंदा है। चार तरह दे इह लोक हन जिहड़े इसे तरह ब्रह्म ज्ञानी हन ओह परमेश्वर दी याद विच जुड़ के ब्रह्म दा सरूप ही हो जांदे ने ब्रह्म दिसै ब्रह्म सुनियै एक एक वखाणियै आत्म पसारा करणहारा प्रभ बिना नहीं जानियै ओना नूं सारे थां ते फिर वाहिगुरु परमेश्वर ही नजर आउंदा है। ओ जान लैंदे ने के ईबै बीठल ऊबै बीठल बीठल बिन संसार नहीं थान थनंतर नामा परणवै पूर रहो तू सर्व महे ओ सारे थावां ते परमेश्वर नूं जान लैंदे ने कि जरे जरे च समाया होया है और ब्रह्म परमेश्वर दा स्वरूप ही हो जांदे ने ब्रह्म ज्ञानी परमेश्वर दे प्यारे नानक ब्रह्म ज्ञानी आप परमेश्वर सो ऐसी अवस्था नूं ओह धारण कर लैंदे ने गुरु के प्यारे ब्रह्म ज्ञानी तत्वे ते। उस तों बाद जिग्यासु जिहड़े जिन्हां दे मन च तीबर इच्छा बनी रहिंदी है कदों उस वाहिगुरु दे दर्शन दीदार होणगे कदों ओह परमेश्वर प्राप्त होवेगा ओहदे दर्शनां बगैर मन नूं धीरज शांति चैन कदे वास्ते भी नहीं आउंदा ਉਹਨਾਂ ਰੱਬ ਦੇ ਪਿਆਰਿਆਂ ਦੀਆਂ ਨੌ ਨਿਸ਼ਾਨੀਆਂ ਜਗਿਆਸੂਆਂ ਦੀਆਂ ਮੰਨੀਆਂ ਹੋਈਆਂ ਨੇ। ਆਸ਼ਕਾਰਾ ਨਵ ਨਿਸ਼ਾਨੀ ਐ ਪਿਸਰ, ਆਹ ਸਰਦੋ ਰੰਗ ਜਰਦੋ ਚਸ਼ਮ ਤਾਰ, ਕਾਮ ਗੁਪਤ ਨੋ ਕਾਮ ਖੁਰਦ ਨੋ ਖੁਆਬ ਸ਼ਹਰਾਮ, ਇੰਤਜ਼ਾਰੀ ਬੇਕਰਾਰੀ ਦਸਤ ਸਰ। ਰੱਬ ਦੇ ਜਗਿਆਸੂ ਜਿਹੜੇ ਨੇ, ਜਿਨ੍ਹਾਂ ਨੂੰ ਮਿਲਣ ਦੀ ਤਾਂਘ ਲੱਗੀ ਹੋਈ ਹੈ, ਉਹਨਾਂ ਦੀਆਂ ਨੌ ਨਿਸ਼ਾਨੀਆਂ ਜਿਹੜੀਆਂ ਨੇ ਰੱਬ ਦੇ ਆਸ਼ਕਾਂ ਦੀਆਂ ਵਰਣਨ ਕੀਤੀਆਂ ਹੋਈਆਂ ਨੇ। ਆਹ ਸਰਦੋ, ਰੱਬ ਪਰਮਾਤਮਾ ਦੇ ਦਰਸ਼ਨਾਂ ਤੋਂ ਬਗੈਰ ਰਹਿ ਨਹੀਂ ਸਕਦੇ, ਵਿਯੋਗ ਦੇ ਅੰਦਰ ਠੰਡੇ ਠੰਡੇ ਉਹ ਹੌਕੇ ਹਰ ਵੇਲੇ ਲੈਂਦੇ ਰਹਿੰਦੇ ਹਨ। ਕਦੋਂ ਪਰਮਾਤਮਾ ਦੀ ਦੀਦਾਰ ਹੋਣਗੇ? ਆਹ ਸਰਦੋ, ਠੰਡੇ ਹੌਕੇ ਭਰਦੇ ਰਹਿੰਦੇ ਨੇ, ਰੰਗ ਜਰਦੋ ਚਿਹਰੇ ਦਾ ਰੰਗ ਜਰਦ ਪੀਲਾ ਪੈ ਜਾਂਦਾ ਵਿਛੋੜੇ ਦੇ ਕਾਰਨ। ਸੋ ਚਸ਼ਮ ਤਾਰ, ਨੇਤਰਾਂ ਵਿਚੋਂ ਹਰ ਵੇਲੇ ਪਾਣੀ ਚੱਲਦਾ ਰਹਿੰਦਾ, ਨੇਤਰ ਹਰ ਵੇਲੇ ਪਾਣੀ ਨਾਲ ਤਰਦ ਤਰ ਰਹਿੰਦੇ ਨੇ ਉਹਨਾਂ ਗੁਰੂ ਕੇ ਪਿਆਰਿਆਂ ਦੇ। ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੇ ਜੀਉ। ਐਸੀ ਅਵਸਥਾ ਦੇ ਉਹ ਧਾਰਨੀ ਹੋ ਜਾਂਦੇ ਹਨ। ਤੀਜਾ ਉਹਨਾਂ ਚ ਗੁਣ ਹੈ ਵੀ ਚਸ਼ਮ ਤਾਰ ਉਹਨਾਂ ਨੇਤਰ ਹਰ ਵੇਲੇ ਤਰਬ ਤਰ ਰਹਿੰਦੇ ਨੇ, ਅੱਖਾਂ ਚੋਂ ਪ੍ਰੇਮ ਦਾ ਜਲ ਚੱਲਦਾ ਰਹਿੰਦਾ ਹੈ। ਸੋ ਇਸੇ ਤਰ੍ਹਾਂ ਕਾਮ ਖੁਰਦ ਨੂੰ, ਕਾਮ ਗੁਪਤ ਨੂੰ, ਕਾਮ ਖੁਰਦ ਨੂੰ ਖੁਆਬ ਸ਼ਹਰਾਮ, ਉਹ ਘੱਟ ਖਾਂਦੇ ਨੇ, ਘੱਟ ਸੌਂਦੇ ਨੇ। ਉਹਨਾਂ ਗੁਰੂ ਕੇ ਪਿਆਰਿਆਂ ਦਾ ਉਹਨੀ ਦੁਨੀਆਂ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ, ਨਾ ਉਹਨਾਂ ਨੂੰ ਕੋਈ ਖਾਣ ਦੀ ਇੱਛਾ ਹਰ ਵੇਲੇ ਬਣੀ ਰਹਿੰਦੀ ਹੈ, ਤੇ ਨਾ ਉਹਨਾਂ ਨੂੰ ਕੋਈ ਨੀਂਦ ਆਲਸੀ ਕਰੇ ਸਤਾਉਂਦਾ। ਸੋ ਹਰ ਵੇਲੇ ਪਰਮੇਸ਼ਰ ਦੀ ਯਾਦ ਵਿਚ ਹੀ ਤਾਂ ਇੱਛਾ ਬਣੀ ਰਹਿੰਦੀ ਹੈ। ਘੱਟ ਉਹ ਗੁਰੂ ਕੇ ਪਿਆਰੇ ਗੁਫ਼ਤਗੂ ਕਰਦੇ ਨੇ, ਬਹੁਤਾ ਬੋਲਦੇ ਨਹੀਂ, ਐਵੇਂ ਵਾਹ ਯਾਦ ਨਹੀਂ ਬੋਲਦੇ, ਫਾਲਤੂ ਨਹੀਂ ਬੋਲਦੇ, ਬਹੁਤ ਘੱਟ ਗੱਲਾਂ ਕਰਦੇ ਨੇ ਪਰਮੇਸ਼ਰ ਦੇ ਪਿਆਰੇ। ਲੋੜ ਦੇ ਮੁਤਾਬਕ ਹੀ ਬਚਨ ਬੋਲਦੇ ਨੇ, ਤੇ ਜਦੋਂ ਬੋਲਦੇ ਨੇ ਉਦੋਂ ਪਰਮੇਸ਼ਰ ਦੇ ਰਸ ਵਿਚ ਭਿੱਜੇ ਹੋਏ ਬੋਲਦੇ ਨੇ। ਮਨਮੁੱਖ ਲੋਕਾਂ ਦਾ ਬੋਲਣਾ ਤੇ ਗੁਰਮੁਖਾਂ ਦੇ ਬੋਲਣੇ ਚ ਬੜਾ ਫਰਕ ਹੈ। ਮਨਮੁੱਖਾਂ ਦਾ ਬੋਲਣ ਦਾ ਸੁਭਾਅ ਜਬ ਬੋਲੇ ਤਬ ਫੀਕੇ, ਜਦੋਂ ਬੋਲਣਾ ਤਾਂ ਫਿੱਕਾ ਤੇ ਭੈੜਾ ਬੋਲਣਾ। ਬ੍ਰਹਮ ਗਿਆਨੀ ਤੱਤ ਦੇ ਤੇ ਪਰਮੇਸ਼ਰ ਦੇ ਪਿਆਰੇ ਜਿਹੜੇ ਜਗਿਆਸੂ ਹਨ, ਜਿਨ੍ਹਾਂ ਦੀ ਹਰ ਵੇਲੇ ਇੱਛਾ ਪਰਮੇਸ਼ਰ ਦੀ ਯਾਦ ਤੇ ਦਰਸ਼ਨ ਦੀਦਾਰਿਆਂ ਦੀ ਬਣੀ ਹੋਈ ਹੈ, ਉਹ ਕੰਮ ਗੁਪਤ ਨੂੰ ਘੱਟ ਗੱਲਾਂ ਕਰਦੇ ਨੇ, ਕੰਮ ਖੁਰਦ ਨੂੰ ਘੱਟ ਸੌਂਦੇ ਨੇ, ਖੁਆਬ ਸ਼ਹਰਾਮ ਸੌਣਾ ਵੀ ਉਹਨਾਂ ਦਾ ਖਾਣਾ ਵੀ ਹਰਾਮ ਹੋ ਜਾਂਦਾ। ਇਹ ਉਹਨਾਂ ਦੀਆਂ ਵਸਥਾ ਹਨ। ਇੰਤਜ਼ਾਰੀ ਹਰ ਵੇਲੇ ਪਰਮੇਸ਼ਰ ਦੀ ਇੰਤਜ਼ਾਰ ਲੱਗੀ ਰਹਿੰਦੀ ਹੈ। ਬੇਕਰਾਰੀ ਮਨ ਨੂੰ ਹਰ ਵੇਲੇ ਬੇਚੈਨੀ ਸਤਾਉਂਦੀ ਰਹਿੰਦੀ ਹੈ। ਦਸਤ ਸਾਰ ਗੋਡਿਆਂ ਚ ਸਿਰ ਲੈ ਕੇ ਨਿਮੋ ਝੋਣੇ ਜੇ ਹੋ ਕੇ ਹਰ ਵੇਲੇ ਬੈਠੇ ਰਹਿੰਦੇ ਨੇ। ਜਦੋਂ ਬੰਦਾ ਬਹੁਤਾ ਦੁਖਿਆਰਾ ਹੋਵੇ, ਕਿਸੇ ਗੱਲ ਦੀ ਕੋਈ ਚਿੰਤਾ ਫਿਕਰ ਲੱਗਾ ਹੋਵੇ, ਉਦੋਂ ਬੰਦਾ ਗੋਡਿਆਂ ਚ ਸਿਰ ਲੈ ਕੇ ਫਿਰ ਬੈਠ ਜਾਂਦਾ। ਕਿਉਂ? ਰੱਬ ਦੇ ਦੀਦਾਰ ਜਿਨ੍ਹਾਂ ਨੂੰ ਕਰਨ ਦੀ ਇੱਛਾ ਬਣੀ ਹੋਈ ਹੈ, ਉਹ ਸਾਰ ਸਿੰਘ ਜੀ ਹਰ ਵੇਲੇ ਫਿਰ ਪਰਮੇਸ਼ਰ ਯਾਰ ਚ ਨੀਵੀਂ ਪਾ ਕੇ ਗੋਡਿਆਂ ਚ ਸਿਰ ਲੈ ਕੇ ਔਂਸੀਆਂ ਪਾਉਂਦੇ ਰਹਿੰਦੇ ਨੇ। ਹੇ ਮਾਲਕ, ਕਦੋਂ ਦਰਸ਼ਨ ਦੀਦਾਰ ਬਖਸ਼ੇਂਗਾ? ਜਗਿਆਸੂਆਂ ਦੇ ਮਨ ਦੀ ਐਸੀ ਭਾਵਨਾ ਹੈ। ਇਹ ਸਾਰ ਸਿੰਘ ਜੀ ਦੂਸਰੇ ਤਰ੍ਹਾਂ ਦੇ ਮਨੁੱਖ ਮੰਨੇ ਹੋਏ ਨੇ, ਪਹਿਲੋ ਬ੍ਰਹਮ ਗਿਆਨੀ, ਫਿਰ ਜਗਿਆਸੂ ਪੁਰਸ਼ਾਂ ਦੀ ਅਵਸਥਾ ਹੈ, ਤੇ ਉਸ ਤੋਂ ਅੱਗੇ ਫਿਰ ਵਿਖਾਈ ਪੁਰਸ਼ ਹੈ, ਜਿਨ੍ਹਾਂ ਦੇ ਮਨ ਦਾ ਖਿਆਲ ਹੁੰਦਾ ਹੈ ਜਦੋਂ ਕੋਈ ਵਿਪਤਾ ਕੋਈ ਔਕੜ ਬਣ ਜਾਵੇ ਤਾਂ ਝੱਟ ਗੁਰਦੁਆਰੇ ਆਉਣਾ, ਆ ਕੇ ਫਿਰ ਮੱਥਾ ਵੀ ਟੇਕਣਾ, ਫਿਰ ਇਸ ਤਰ੍ਹਾਂ ਅਰਦਾਸ ਵੀ ਕਰਾਉਣੀ ਹੈ, ਕੋਈ ਵਸਤੂ ਵੀ ਲਿਆ ਕੇ ਭੇਟ ਕਰਨੀ ਹੈ, ਗ੍ਰੰਥੀ ਸਿੰਘ ਨੂੰ ਵੀ ਬੇਨਤੀ ਕਰਨੀ ਹੈ, ਬਾਬਾ ਜੀ ਤੁਸੀਂ ਗੁਰੂ ਘਰ ਦੇ ਵਜ਼ੀਰ ਹੁੰਦੇ ਹੋ, ਅਰਦਾਸ ਕਰੋ ਸਾਡਾ ਕਾਰਜ ਰਾਸ ਹੋ ਜੇ, ਐਂ ਹੋ ਜੇ, ਐਂ ਹੋ ਜਾਵੇ। ਜਦੋਂ ਉਹ ਲੋੜ ਪੂਰੀ ਹੋ ਜਾਣੀ, ਨਾ ਗੁਰਦੁਆਰਾ ਤੇ ਨਾ ਫਿਰ ਭਾਈ ਨਜ਼ਰ ਆਉਂਦਾ, ਫੇਰ ਵੀ ਉਹਨਾਂ ਨੂੰ ਨਜ਼ਰ ਆਉਂਦਾ। ਇਹ ਬੇਵਖਈ ਪੁਰਸ਼ਾਂ ਦੀ ਐਸੀ ਅਵਸਥਾ ਹੈ। ਲੋੜ ਵੇਲੇ ਭਗਤ ਕਬੀਰ ਜੀ ਨੇ ਜਿਵੇਂ ਬਚਨ ਕਹੇ ਨੇ, ਕੇਵਲ ਕੰਮ ਵੇਲੇ ਨਾ ਸਿਮਰੀਏ, ਹਰ ਵੇਲੇ ਉਸ ਵਾਹਿਗੁਰੂ ਨੂੰ ਯਾਦ ਕਰੀਏ। ਕਬੀਰ, ਕੌਮ ਪਰੇ ਹਰ ਸਿਮਰੀਏ, ਐਸਾ ਸਿਮਰੋ ਨਿਤ, ਅਮਰਾਪੁਰ ਵਾਸਾ ਕਰੋ ਹਰ ਗਿਆ ਬਹੋਰ ਹੈ ਬਿਤ। ਸੋ ਹਰ ਵੇਲੇ ਪਰਮੇਸ਼ਰ ਦੀ ਯਾਦ ਵਿਚ ਜੁੜਨਾ। ਜਿਨ੍ਹਾਂ ਲੋਕਾਂ ਨੇ ਕੇਵਲ ਕੰਮ ਵੇਲੇ ਯਾਦ ਕਰਦੇ ਨੇ, ਉਹਨਾਂ ਨੂੰ ਵਿਖਾਈ ਪੁਰਸ਼ਾਂ ਦਾ ਦਰਜਾ ਦਿੱਤਾ ਹੋਇਆ ਹੈ। ਤੇ ਲੋੜ ਵੇਲੇ ਤਾਂ ਜ਼ਰੂਰ ਆਉਣਾ, ਸੇਵਾ ਵੀ ਕਰਨੀ, ਬੇਨਤੀਆਂ ਵੀ ਕਰਨੀਆਂ, ਮੇਰਾ ਕਾਰਜ ਰਾਸ ਹੋ ਜਾਵੇ, ਮੇਰਾ ਉਹ ਸੌਰ ਜਾਵੇ, ਮੇਰਾ ਇਹ ਮਸਲਾ ਹੱਲ ਹੋ ਜਾਵੇ। ਜਦੋਂ ਉਹ ਕਾਰਜ ਹੋ ਜਾਣਾ ਤੇ ਫੇਰ ਨਹੀਂ ਲੱਭਣਾ, ਫੇਰ ਨਾ ਕੋਈ ਅਰਦਾਸ, ਨਾ ਗੁਰਦੁਆਰੇ ਉੱਪਰ ਵੀ ਸ਼ਰਧਾ, ਨਾ ਕੋਈ ਭਾਵਨਾ, ਐਸਾ ਜਿਨ੍ਹਾਂ ਦੇ ਮਨ ਦੀ ਅਵਸਥਾ ਉਹਨਾਂ ਨੂੰ ਵਿਖਾਈ ਪੁਰਸ਼ ਮੰਨਿਆ ਹੋਇਆ ਤੇ ਜਿਹੜੇ ਚੌਥੇ ਦਰਜੇ ਦੇ ਲੋਕ ਨੇ ਉਹਨਾਂ ਨੂੰ ਪਾਂਬਰ ਪੁਰਸ਼ ਮੰਨਿਆ ਹੋਇਆ ਜਿਹੜੇ ਹਰ ਜਸ ਸੁਣ ਹੈ ਨਾ ਹਰ ਗੁਣ ਗਾਵ ਹੈ ਬਾਤਨ ਹੀ ਅਸਮਾਨ ਗਿਰਾਵ ਹੈ ਜਿਹੜੇ ਵਾਹਿਗੁਰੂ ਦਾ ਨਾਂ ਜਸ ਕਰਨਾ ਤੇ ਨਾ ਸੁਣਨਾ ਤੇ ਜਿਹੜੇ ਕਰਦੇ ਨੇ ਉਹਨਾਂ ਦੀ ਵੀ ਨਿੰਦਿਆ ਕਰਨੀ ਉਹਨਾਂ ਦੀ ਵੀ ਵਿਰੋਧਤਾ ਕਰਨੀ ਕੀ ਲੈਣ ਜਾਣਾ ਗੁਰਦੁਆਰੇ ਕੀ ਕਰੇਗਾ ਉੱਥੇ ਜਾ ਕੇ ਸੋ ਆਪ ਵਿਗੜੇ ਹੋਏ ਹੋਰਨਾਂ ਨੂੰ ਵੀ ਵਿਗਾੜਨ ਵਾਲੇ ਜਿਹੜੇ ਪੁਰਸ਼ ਹਨ ਨਹੀਂ ਕਰੇ ਗੁਰੂ ਕੀ ਸਤਸੰਗਤ ਕਰਨੀ ਨਹੀਂ ਕਰੇ ਗੁਰੂ ਕੇ ਦਰਸ਼ਨ ਦੀਦਾਰੇ ਕਰਨੇ ਨਹੀਂ ਕਰੇ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਤੇ ਭਜਨ ਕਰਨਾ ਉਹਨਾਂ ਲੋਕਾਂ ਨੂੰ ਪਾਂਬਰ ਪੁਰਸ਼ ਗਿਣਿਆ ਗਿਆ ਜਿਸ ਬਾਰੇ ਬਚਨ ਆਉਂਦੇ ਨੇ ਹਰ ਜਸ ਸੁਣ ਹੈ ਨਾ ਹਰ ਗੁਣ ਗਾਵ ਹੈ ਬਾਤਨ ਹੀ ਅਸਮਾਨ ਗਿਰਾਵ ਹੈ ਗੱਲਾਂ ਬਾਤਾਂ ਵਾਲੀ ਅਸਮਾਨ ਨੂੰ ਟਾਕੀਆਂ ਲਾਈ ਜਾਂਦੇ ਨੇ ਸੋ ਐਸੇ ਲੋਕ ਉਹ ਪਾਂਬਰ ਪੁਰਸ਼ ਮੰਨੇ ਹੋਏ ਨੇ ਸੋ ਜਿਹੜੇ ਜਿਨ੍ਹਾਂ ਦੀ ਸ਼ਰਧਾ ਐਸੀ ਬਣੀ ਹੋਈ ਹੈ ਭਾਵਨਾ ਐਸੀ ਬਣੀ ਹੋਈ ਹੈ ਉਹ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਦੀਦਾਰਿਆਂ ਦੀ ਕਿੰਨੀ ਤਾਂਗ ਰੱਖਦੇ ਨੇ ਗੁਰਮੁਖ ਪਿਆਰੇ ਸਰਵਣ ਕਰਵਾ ਰਹੇ ਸਨ ਚਾਰ ਤਰ੍ਹਾਂ ਦੇ ਫਿਰ ਦਰਸ਼ਨ ਮੰਨੇ ਹੋਏ ਨੇ ਚਾਰ ਪ੍ਰਕਾਰ ਦੇ ਦਰਸ਼ਨ ਹੁੰਦੇ ਨੇ ਇੱਕ ਸਾਰ ਸੰਗੀ ਸਰਵਣ ਦਰਸ਼ਨ ਹੁੰਦੇ ਨੇ ਇੱਕ ਚਿਤਰ ਦਰਸ਼ਨ ਹੁੰਦੇ ਨੇ ਇੱਕ ਪ੍ਰਤੱਖ ਦਰਸ਼ਨ ਸੋ ਇਸੇ ਤਰ੍ਹਾਂ ਇੱਕ ਸਾਰ ਸੰਗ ਜੀ ਜੋ ਸਰਵਣ ਦਰਸ਼ਨ ਕੰਨਾਂ ਦੁਆਰਾ ਸੁਣ ਕੇ ਦਰਸ਼ਨ ਕਰਨੇ ਜੋ ਅਸੀਂ ਸੁਣ ਰਹੇ ਹਾਂ ਇਤਿਹਾਸ ਮਨ ਦੇ ਖਿਆਲ ਉਸ ਬੰਨੇ ਲੈ ਕੇ ਜਾਣੇ ਸੋਚਣਾ ਗੁਰੂ ਦਾ ਇਤਿਹਾਸ ਸੁਣ ਰਹੇ ਹੈ ਸੋ ਉਸ ਸਮੇਂ ਮਨ ਚ ਖਿਆਲ ਕਰਨਾ ਉਹ ਕੈਸਾ ਸਮਾਂ ਹੋਵੇਗਾ ਕਿੱਡੇ ਭਾਗਾਂ ਵਾਲੇ ਸਿੱਖ ਹੋਣਗੇ ਸਤਿਗੁਰੂ ਦੇ ਸਮੇਂ ਦਰਸ਼ਨ ਦੀਦਾਰੇ ਕਰਦੇ ਹੋਣਗੇ ਸੋ ਐਸਾ ਉਹ ਮਹਾਨ ਉਹ ਸਮਾਂ ਹੋਵੇਗਾ ਉਸ ਜਿਹੜਾ ਇਤਿਹਾਸ ਸੁਣਦੇ ਉੱਥੇ ਆਪਣੀ ਸੁਰਤੀ ਬਿਰਤੀ ਨੂੰ ਲੈ ਜਾਣਾ ਇਹਨੂੰ ਸਰਵਣ ਦੁਆਰਾ ਸੁਣ ਕੇ ਦਰਸ਼ਨ ਕਰ ਲੈਣੇ ਅਨੁਭਵ ਕਰ ਲੈਣਾ ਇਹਨੂੰ ਸਰਵਣ ਦਰਸ਼ਨ ਮੰਨਿਆ ਹੋਇਆ ਫੇਰ ਸਾਰ ਸਿੰਘ ਜੀ ਸੁਪਨ ਦਰਸ਼ਨ ਮੰਨੇ ਹੋਏ ਨੇ ਸੁਪਨੇ ਵਿੱਚ ਦਰਸ਼ਨ ਹੋ ਜਾਣੇ ਜਿਸ ਮਨ ਦੀ ਲਾਲਸਾ ਬਣੀ ਹੋਵੇ ਰਾਤ ਨੂੰ ਕਈ ਵਾਰ ਉਹ ਸੁਪਨਾ ਵੀ ਐਸਾ ਹੀ ਬਣ ਜਾਂਦਾ ਹੈ ਜਦੋਂ ਮਨ ਚ ਸ਼ਰਧਾ ਭਾਵਨਾ ਲੈ ਕੇ ਅਸੀਂ ਕਈ ਵਾਰ ਖਿਆਲ ਬਣਾ ਲੈਂਦੇ ਹਾਂ ਉਹ ਸਾਨੂੰ ਸੁਪਨੇ ਵਿੱਚ ਹੀ ਦਰਸ਼ਨ ਹੋ ਜਾਂਦੇ ਨੇ ਸੁਪਨ ਦਰਸ਼ਨ ਕੇ ਮੰਨੇ ਹੋਏ ਨੇ ਸੋ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਮਾਸੀ ਜੀ ਦੇ ਪੁੱਤਰ ਬਾਬਾ ਠੰਮਣ ਸ਼ਾਹ ਜੀ ਨੂੰ ਦਰਸ਼ਨ ਹੋਏ ਸੀ ਗੁਰੂ ਨਾਨਕ ਸਾਹਿਬ ਜੀ ਜਦੋਂ ਦੇਸ਼ਾਂ ਦਸੰਤਰਾਂ ਦੀ ਸੰਗਤ ਨੂੰ ਤਾਰਨ ਵਾਸਤੇ ਆਪ ਹਜੂਰ ਉਦਾਸੀ ਧਾਰ ਕਰਕੇ ਗਏ ਨੇ ਉਸ ਸਮੇਂ ਠੰਮਣ ਸ਼ਾਹ ਜੀ ਨੂੰ ਦਰਸ਼ਨ ਹੋਏ ਸੀ ਬਚਨ ਫਰਮਾਏ ਨੇ ਤੁਰਕੀ ਬਾਣੀ ਅੰਦਰ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੇ ਮਨ ਦੀ ਅਵਸਥਾ ਦੱਸੀ ਸੀ ਸਤਿਗੁਰਾਂ ਨੇ ਵਡਹੰਸ ਰਾਗ ਵਿੱਚ ਪਵਿੱਤਰ ਸ਼ਬਦ ਫਰਮਾਇਆ ਸੀ ਮੋਰੀ ਰੋਣ ਚੁਣ ਲਾਇਆ ਭੈਣੇ ਸਾਵਣ ਆਇਆ ਤੇਰੇ ਮੁੰਦ ਕਟਾਰੇ ਜੀਵੜਾ ਤਿਨ ਲੋਭੀ ਲੋਭ ਲੁਭਾਇਆ ਤੇਰੇ ਦਰਸ਼ਨ ਵਿੱਚੋਂ ਖੰਨੀਆਂ ਵਈਆਂ ਤੇਰੇ ਨਾਮ ਵਿੱਚੋਂ ਕੁਰਬਾਨ ਜਾਂ ਤੂੰ ਤਾਂ ਮੈਂ ਮਾਨ ਕੀਆ ਹੈ ਤੁਧ ਬਿਨ ਕਿਹਾ ਮੇਰਾ ਮਾਣ ਸੋ ਐਸਾ ਪਵਿੱਤਰ ਸ਼ਬਦ ਜਿਸ ਵਿੱਚ ਬਚਨ ਆਉਂਦੇ ਨੇ ਅਕੀਰ ਤੇ ਜਾ ਕੇ ਸਤਿਗੁਰੂ ਕਹਿੰਦੇ ਨੇ ਸੁਪਨੇ ਆਇਆ ਹੀ ਗਿਆ ਮੈਂ ਜਲ ਭਰਿਆ ਰੋਏ ਆਏ ਨਾ ਸਕਾਂ ਤੁਝ ਕਨ ਪਿਆਰੇ ਭੇਜ ਨਾ ਸਕਾਂ ਕੋਏ ਆਓ ਸੁਭਾਗੀ ਨੀਂਦੜੀਏ ਮਤ ਸਹੋ ਦੇਖਾਂ ਸੋਏ ਭਾਗਾਂ ਵਾਲੀ ਨੀਂਦ ਤੂੰ ਹੀ ਕਿਤੇ ਆ ਮੈਨੂੰ ਉਸ ਪਿਆਰੇ ਦੇ ਫਿਰ ਦੀਦਾਰ ਹੋ ਜਾਣ ਉਸ ਵਾਹਿਗੁਰੂ ਪਰਮੇਸ਼ਰ ਦਰਸ਼ਨ ਦੀਦਾਰ ਸੁਪਨੇ ਵਿੱਚ ਹੀ ਹੋ ਜਾਣੇ ਭਾਈ ਗੁਰਦਾਸ ਸਾਹਿਬ ਜੀ ਨੂੰ ਸਤਿਗੁਰਾਂ ਨੇ ਗੁਰਮਤਿ ਪ੍ਰਚਾਰ ਵਾਸਤੇ ਕਸ਼ਮੀਰ ਦੀ ਧਰਤੀ ਤੇ ਭੇਜਿਆ ਹੋਇਆ ਬੜਾ ਪ੍ਰਚਾਰ ਆਪ ਜੀ ਨੇ ਕੀਤਾ ਕੋਈ ਸਮਾਂ ਬਤੀਤ ਹੋਇਆ ਮਨ ਤਾਂਗ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰ ਦੇ ਮਾਲਕ ਸਤਿਗੁਰਾਂ ਨੇ ਦਰਸ਼ਨ ਦੀਦਾਰ ਕੀਤਿਆਂ ਨੂੰ ਕਾਫੀ ਸਮਾਂ ਹੋ ਗਿਆ ਤੇ ਚੱਲ ਕੇ ਦਰਸ਼ਨ ਦੀਦਾਰ ਕਰਨੇ ਚਾਹੀਦੇ ਹਨ ਜਦੋਂ ਇਹ ਮਨ ਦੀ ਇੱਛਾ ਲੈ ਕੇ ਭਾਈ ਸਾਹਿਬ ਜੀ ਖਿਆਲ ਮਨ ਦਾ ਬਣਿਆ ਹੋਇਆ ਸੋ ਇੱਕ ਦਿਨ ਦੁਪਹਿਰੇ ਬਿਰਸ਼ ਦੇ ਥੱਲੇ ਬੈਠੇ ਹੋਏ ਪਰਮੇਸ਼ਰ ਦੀ ਯਾਦ ਵਿੱਚ ਜੁੜੇ ਹੋਏ ਐਸਾ ਮਨ ਦਾ ਟਕਾ ਐਸਾ ਪਖਲਾ ਜਿਹਾ ਬਣਿਆ ਗੁਰੂ ਕੇ ਦਰਸ਼ਨ ਦੀਦਾਰੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੋਣ ਲੱਗ ਪਏ ਉਸੇ ਬਿਰਸ਼ ਦੇ ਉੱਪਰ ਇੱਕ ਬਬੀਆ ਬੈਠਾ ਹੋਇਆ ਸੀ ਜਿਹਨੇ ਪਿਓ ਪਰੇ ਸ਼ਬਦ ਬੋਲਿਆ ਭਾਈ ਸਾਹਿਬ ਜੀ ਦੀ ਕੋਈ ਸਮੇਂ ਬਾਅਦ ਸਮਾਧੀ ਖੁੱਲ ਗਈ ਉਸ ਸਮੇਂ ਜੋ ਆਪ ਜੀ ਨੇ ਸ਼ਬਦ ਉਚਾਰਿਆ ਕਵਿਤਾ ਦੇ ਅੰਦਰ ਉਹਦੇ ਚ ਬਚਨ ਆਉਂਦੇ ਨੇ ਸੁਪਨ ਚਰਿੱਤਰ ਚਿੱਤਰ ਬਾਨਕ ਬਣੇ ਬਚਿੱਤਰ ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ ਪਰਮ ਦਿਆਲ ਲਾਲ ਲੋਚਨ ਵਿਸਾਲ ਮੁਖ ਬਚਨ ਰਸਾਲ ਮਦ ਮਦਰ ਪੀ ਆਏ ਹੈ ਸੋਭਤ ਸਹਿਜਾਸਨ ਵਿਲਾਸਨ ਦਾ ਅੰਕ ਮਾਲ ਪ੍ਰੇਮ ਰਸ ਬਿਸਮ ਹੋਏ ਸਹਿਜ ਸਮਾਏ ਹੈ ਚਾਤ੍ਰਿਕ ਸ਼ਬਦ ਸੁਣ ਅੱਖੀਆਂ ਉਗਰ ਗਈ ਭਈ ਜਲ ਮੀਨ ਗਤ ਬਿਰਹ ਜਗਾਏ ਹੈ ਚਾਤ੍ਰਿਕ ਬਬੀਹੇ ਦਾ ਸ਼ਬਦ ਸੁਣ ਕੇ ਪਿਓਪੁਰ ਦਾ ਬੋਲਿਆ ਸਮਾਧੀ ਖੁੱਲ ਗਈ ਭਾਈ ਸਾਹਿਬ ਜੀ ਕਹਿਣ ਕੇ ਹਾਲਤ ਮੇਰੀ ਐਂ ਹੋਈ ਜਿਵੇਂ ਮੱਛੀ ਨੂੰ ਪਾਣੀ ਤੋਂ ਬਾਹਰ ਕੱਢ ਦਈਏ ਤੇ ਵਿਚਾਰੀ ਤੜਫ ਤੜਫ ਕੇ ਮਰ ਜਾਂਦੀ ਹੈ। ਐਸਾ ਦਰਸ਼ਨਾਂ ਦਾ ਵਿਯੋਗ ਮੈਂ ਚੱਲ ਨਹੀਂ ਸਕਦਾ। ਸੋ ਇਹ ਸੁਪਨ ਦਰਸ਼ਨ ਨੇ, ਸੁਪਨੇ ਵਿੱਚ ਹੀ ਦਰਸ਼ਨ ਦੀਦਾਰ ਪ੍ਰਾਪਤ ਹੋ ਜਾਣੇ। ਤੀਸਰੇ ਸਾਰ ਸੰਗ ਜੀ ਚਿਤਰ ਦਰਸ਼ਨ ਹੁੰਦੇ ਨੇ, ਚਿਤਰ ਦਰਸ਼ਨ ਚਿਤਰੀ ਹੋਈ ਫੋਟੋ ਦੁਆਰਾ ਹੀ ਦਰਸ਼ਨ ਕਰ ਲੈਣੇ। ਸੋ ਤਸਵੀਰ ਸਾਹਮਣੇ ਵੇਖਣੀ, ਸਤਿਗੁਰਾਂ ਦੀ ਫੋਟੋ ਵੇਖਣੀ। ਭਾਵੇਂ ਖਾਲਸਾ ਫੋਟੋ ਦਾ ਪੁਜਾਰੀ ਨਹੀਂ, ਸਾਡੇ ਵਾਸਤੇ ਪੂਜਾ ਇੱਕ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ। ਇਹ ਸਿੱਖੀ ਦਾ ਨਿਯਮ ਹੈ, ਸਿਧਾਂਤ ਹੈ। ਪਰ ਗੁਰੂ ਕੇ ਸਿੱਖ ਨੇ ਘਰ ਵਿਚ ਗੰਦੀਆਂ ਤਸਵੀਰਾਂ ਨਹੀਂ ਲਾਉਣੀਆਂ। ਤਸਵੀਰਾਂ ਆਪਣੇ ਸਤਿਗੁਰਾਂ ਦੀਆਂ, ਤਸਵੀਰਾਂ ਉਹਨਾਂ ਮਹਾਨ ਸੂਰਬੀਰ ਯੋਧਿਆਂ ਦੀ ਜਿਨ੍ਹਾਂ ਨੇ ਬੰਦ ਬੰਦ ਕਟਵਾਇਆ ਹੋਇਆ ਹੈ, ਖੋਪੜੀਆਂ ਲੁਹਾਈਆਂ ਹੋਈਆਂ, ਚਰਖੜੀਆਂ ਤੇ ਚੜ ਕੇ ਤੂੰਬਾ ਤੂੰਬਾ ਕਰਕੇ ਆਪਣੇ ਆਪ ਨੂੰ ਕੁੜਾ ਰਹੇ ਨੇ, ਡੇਗਾਂ ਵਿਚ ਉਬਾਲੇ ਖਾ ਰਹੇ ਨੇ ਔਰ ਮਹਾਨ ਸ਼ਹਾਦਤਾਂ ਦੇ ਜਾਮ ਪੀ ਰਹੇ ਨੇ। ਉਹਨਾਂ ਮਹਾਨ ਸ਼ਹੀਦਾਂ ਸੂਰਬੀਰ ਯੋਧਿਆਂ ਦਸਾਂ ਹੀ ਸਤਿਗੁਰਾਂ ਦੀਆਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਤਸਵੀਰ ਘਰ ਵਿਚ ਲੱਗੀ ਹੋਵੇਗੀ, ਸਾਨੂੰ ਪ੍ਰੇਰਨਾ ਮਿਲੇਗੀ। ਗੰਦੀ ਫੋਟੋ ਵੇਖਾਂਗੇ ਉਹੋ ਜਿਹੇ ਮਾੜੇ ਸੰਸਕਾਰ ਬਣ ਜਾਂਦੇ ਨੇ, ਚੰਗੀ ਤਸਵੀਰ ਆਪਣੇ ਸਤਿਗੁਰਾਂ ਦੀ ਫੋਟੋ ਵੇਖਾਂਗੇ, ਚੰਗੇ ਸ਼ੁਭ ਗੁਣ ਸਾਨੂੰ ਪ੍ਰਾਪਤ ਹੋਣਗੇ। ਸ਼ਹੀਦਾਂ ਦੀ ਫੋਟੋ ਵੇਖਾਂਗੇ, ਮਨ ਚ ਖਿਆਲ ਆਵੇਗਾ ਅਸੀਂ ਵੀ ਇਹਨਾਂ ਲੋਕਾਂ ਦੇ ਅੱਗੇ ਵਾਰਸ ਹਾਂ, ਅਸੀਂ ਇਹਨਾਂ ਦੀ ਸੰਤਾਨ ਹਾਂ। ਇਹ ਸਿੱਖੀ ਵਾਸਤੇ ਪੁਰਜਾ ਪੁਰਜਾ ਕਟਵਾ ਕੇ ਸ਼ਹਾਦਤਾਂ ਦੇ ਜਾਮ ਪੀ ਰਹੇ, ਡੇਗਾਂ ਵਿਚ ਉਬਾਲੇ ਖਾ ਰਹੇ ਨੇ, ਅਸੀਂ ਤਾਂ ਸੁੱਖ ਦੀ ਰੋਟੀ ਖਾ ਰਹੇ, ਮੌਜ ਮੇਲੇ ਵਿਚ ਹਾਂ। ਅਸੀਂ ਸਿੱਖੀ ਨੂੰ ਭਲਾ ਕਿਉਂ ਤਿਲਾਂਜਲੀ ਦਈਏ, ਅਸੀਂ ਸਿੱਖੀ ਤੋਂ ਭਲਾ ਕਿਉਂ ਮੂੰਹ ਫੇਰੀਏ। ਐਸੇ ਸੰਸਕਾਰ ਬੰਦੇ ਦੇ ਅੰਦਰ ਘਰ ਘਰ ਜਾਂਦੇ ਨੇ। ਇਹਨੂੰ ਚਿਤਰ ਦਰਸ਼ਨ ਕਹਿੰਦੇ ਨੇ, ਤਸਵੀਰ ਵੇਖ ਕੇ ਫੋਟੋ ਦੁਆਰਾ ਹੀ ਦਰਸ਼ਨ ਕਰਕੇ ਮਹਿਸੂਸ ਕਰ ਲੈਣਾ। ਚੌਥੇ ਸਾਰ ਸੰਗ ਜੀ ਪ੍ਰਤੱਖ ਦਰਸ਼ਨ, ਜਿਵੇਂ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹਾਂ, ਸੋ ਇਹ ਪ੍ਰਤੱਖ ਦਰਸ਼ਨ ਗਰੀਬ ਨਵਾਜ਼ ਦੇ ਹੋ ਰਹੇ ਨੇ। ਸੋ ਇਹ ਚਾਰ ਪ੍ਰਕਾਰ ਦੇ ਦਰਸ਼ਨ ਹਨ। ਭਾਈ ਨੰਦ ਲਾਲ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਬੇਨਤੀ ਕਰਕੇ ਪੁੱਛਿਆ, ਸਤਿਗੁਰੂ ਤੁਹਾਡੇ ਕਿੰਨੇ ਤਰ੍ਹਾਂ ਦੇ ਦਰਸ਼ਨ ਹਨ? ਸਤਿਗੁਰਾਂ ਨੇ ਤਿੰਨ ਪ੍ਰਕਾਰ ਦੇ ਦਰਸ਼ਨ ਭਾਈ ਨੰਦ ਲਾਲ ਜੀ ਨੂੰ ਸੰਬੋਧਨ ਕਰਕੇ ਵੀ ਫਰਮਾਏ ਸੀ। ਆਗਿਆ ਕੀਤੀ ਭਾਈ ਨੰਦ ਲਾਲ, ਤੀਨ ਰੂਪ ਹੈ ਮੋਹ ਕੇ ਸੁਨਹੁ ਨੰਦ ਚਿਤ ਲਾਏ, ਨਿਰਗੁਣ ਸਰਗੁਣ ਗੁਰ ਸ਼ਬਦ ਕਹੋ ਤੋਹੇ ਸਮਝਾਏ। ਇੱਕ ਨਿਰਗੁਣ ਬ੍ਰਹਮ ਦੇ ਦਰਸ਼ਨ ਹਨ, ਇੱਕ ਸਰਗੁਣ ਪ੍ਰਤੱਖ ਦਰਸ਼ਨ ਹਨ, ਇੱਕ ਗੁਰੂ ਸ਼ਬਦ ਗੁਰੂ ਗ੍ਰੰਥ ਸਾਹਿਬ ਦੁਆਰਾ ਦਰਸ਼ਨ ਹਨ, ਗੁਰੂ ਸ਼ਬਦ ਦੁਆਰਾ ਦਰਸ਼ਨ ਕਰਨੇ। ਇਹ ਤਿੰਨ ਪ੍ਰਕਾਰ ਦੇ ਦਰਸ਼ਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਭਾਈ ਨੰਦ ਲਾਲ ਜੀ ਨੂੰ ਸੰਬੋਧਨ ਕਰਕੇ ਫਰਮਾਇਆ ਸੀ। ਸੋ ਐਸੇ ਗੁਰੂ ਕੇ ਪਿਆਰੇ ਜਿਹਨੇ ਧੰਨ ਭਾਗ ਉਹਨਾਂ ਲੋਕਾਂ ਦੇ ਜਿਨ੍ਹਾਂ ਦੇ ਮਨ ਦੀ ਇਹ ਸ਼ਰਧਾ ਹੀ ਐਸੀ ਬਣ ਗਈ ਹੈ ਕਿ ਹੇ ਵਾਹਿਗੁਰੂ ਤੇਰੇ ਦਰਸ਼ਨਾਂ ਬਗੈਰ ਹੋਰ ਕੋਈ ਵਸਤੂ ਚੰਗੀ ਨਹੀਂ ਲੱਗਦੀ। ਚੌਥੇ ਪਾਤਸ਼ਾਹ ਸ੍ਰੀ ਮੁਖਵਾਕ ਨੇ ਤੁਰਕੀ ਬਾਣੀ ਅੰਦਰ, ਜਿਨ ਸਰਦਾ ਰਾਮ ਨਾਮ ਲੱਗੇ ਤਿੰਨ ਦੂਜਾ ਚੇਤਨਾ ਲਾਇਆ ਰਾਮ, ਜੇ ਧਰਤੀ ਸਭ ਕੰਚਨ ਕਰ ਦੀਜਾ ਵਿਣ ਨਾਵੈ ਅਵਰ ਨਾ ਪਾਇਆ ਰਾਮ। ਜੇ ਸਾਰੀ ਧਰਤੀ ਵੀ ਸੋਨੇ ਦੀ ਬਣਾ ਕੇ ਦੇ ਦਈਏ ਗੁਰੂ ਕੇ ਪਿਆਰਿਆਂ ਨੂੰ, ਨਾਮ ਜਪਣ ਵਾਲਿਆਂ ਨੂੰ, ਵਾਹਿਗੁਰੂ ਦੇ ਦਰਸ਼ਨਾਂ ਦੀ ਜਿਹਨਾਂ ਨੂੰ ਤਾਂਘ ਲੱਗੀ ਹੋਈ ਹੈ, ਉਹਨਾਂ ਨੂੰ ਨਾਮ ਤੋਂ ਬਗੈਰ ਕਦੇ ਕੋਈ ਚੰਗਾ ਹੀ ਨਹੀਂ ਲੱਗਦਾ। ਹਰ ਵੇਲੇ ਮਨ ਚ ਔਂਸੀਆਂ ਨੇ ਕਦੋਂ ਪਰਮੇਸ਼ਰ ਮਿਲੇਗਾ, ਕਦੋਂ ਦਰਸ਼ਨ ਦੀਦਾਰ ਹੋਣਗੇ, ਕਦੋਂ ਵਾਹਿਗੁਰੂ ਪਰਮੇਸ਼ਰ ਦੇ ਪ੍ਰਾਪਤੀ ਹੋਵੇਗੀ। ਮੰਦਰ ਚੜ੍ਹ ਕੇ ਪੰਥ ਨਿਹਾਰੋ ਨੈਣ ਨੀਰ ਭਰੇ ਆਇਓ, ਪ੍ਰਤੱਖ ਮੰਦਰ ਦੀ ਮਕਾਨ ਦੀ ਛੱਤ ਤੇ ਚੜ੍ਹ ਕੇ ਜਿਵੇਂ ਕਿਸੇ ਦਾ ਰਸਤਾ ਵੇਖੀਦਾ, ਇਉਂ ਪਰਮੇਸ਼ਰ ਦਾ ਰਸਤਾ ਤੱਕਦੇ ਰਹਿੰਦੇ ਨੇ। ਵੈਰਾਗ ਰੂਪੀ ਮੰਦਰ ਤੇ ਚੜ੍ਹ ਕੇ ਵਾਹਿਗੁਰੂ ਦੀ ਪ੍ਰਾਪਤੀ ਦਾ ਰਸਤਾ ਹਰ ਵੇਲੇ ਤੱਕਦੇ ਰਹਿੰਦੇ ਨੇ। ਉਡੀਨੀ 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 ਸਭ ਹਰਿਆ ਵੈ ਰੇ, ਸਰਨ ਸੁਹਾਗਣ ਚਰਨ ਸੀਸ ਧਾਰ, ਲਾਲਣ ਮੋਹੇ ਮਿਲਾਵਾ ਹੋ ਕਬ ਹਰਿਆ ਵੈ ਰੇ। ਉਡੀਕਦੇ ਹਾਂ ਕਦੋਂ ਵਾਹਿਗੁਰੂ ਪਰਮੇਸ਼ਰ ਆਵੇ ਤੇ ਕਦੋਂ ਦਰਸ਼ਨ ਦੀਦਾਰੇ ਹੋਣ, ਬਿਨ ਮਿਲਵੇ ਨਾ ਹੀ ਸੰਤੋਖਾ, ਏਕ ਦਰਸ਼ਨ ਨਾਨਕ ਜੀਜੈ। ਸੋ ਵਾਹਿਗੁਰੂ ਦੇ ਦਰਸ਼ਨ ਤੋਂ ਬਗੈਰ ਕਰੇ ਸੰਤੋਖ, ਕਰੇ ਧੀਰਜ, ਕਰੇ ਰੱਜ, ਕਰੇ ਤ੍ਰਿਪਤੀ ਨਹੀਂ ਆਉਂਦੀ। ਕਦੋਂ ਮਾਲਕ ਤੇਰੇ ਦੀਦਾਰ ਹੋਣ, ਕਦੋਂ ਤੇਰੇ ਦਰਸ਼ਨ ਹੋਣ, ਐਸੀ ਜਿਨ੍ਹਾਂ ਦੀ ਭਾਵਨਾ ਬਣੀ ਹੋਈ ਹੈ, ਐਸੀ ਜਿਨ੍ਹਾਂ ਦੀ ਸ਼ਰਧਾ ਬਣੀ ਹੋਈ ਹੈ, ਉਹ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿਚ ਔਂਸੀਆਂ ਪਾਉਂਦੇ ਰਹਿੰਦੇ ਨੇ, ਉਹਨਾਂ ਨੂੰ ਪਰਮੇਸ਼ਰ ਆ ਕੇ ਪ੍ਰਾਪਤ ਹੁੰਦਾ ਹੈ। ਧੰਨ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਅਸੀਂ ਕਈ ਵਾਰ ਪੜ੍ਹੇ ਸੁਣੇ ਹੋਣਗੇ, ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਕਹੋ ਬਕੋ ਸੁਭ ਰਸਨਾ ਦੀਜੈ ਪ੍ਰਾਨ ਅਕੋਰ, ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਘ ਕੈ ਸੁਧਾ ਸੰਜੋਰ, ਕਿਆ ਰਸਮ ਹੈ ਮਗਨ ਹੋਤ ਕਿਰਪਾ ਤੇ ਮਹਾਂ ਵਿਖਿਆ ਤੇ ਤੋਰ, ਆਯੋ ਸਰਨ ਦੀਨ ਦੁਖ ਭੰਜਨ ਕਿਤਵਾਓ ਤੁਮਰੀ ਓਰ, ਅਪਹਿ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ ਸ਼ੋਰ। ਸਭ ਬੰਧਨਾਂ ਤੋਂ ਮੁਕਤ ਕਰਕੇ ਇਹ ਸਤਿਗੁਰੂ ਪਰਮੇਸ਼ਰ ਐਸੇ ਦਰਸ਼ਨ ਦੀਦਾਰੇ ਕੋਈ ਦਰਸ਼ਨ ਕਰਾਉਣ ਵਾਲਾ ਪ੍ਰਾਪਤ ਹੋ ਜਾਵੇ ਜਿਹੜਾ ਆਪ ਜੁੜਿਆ ਹੋਵੇ ਤੇ ਸਾਨੂੰ ਵੀ ਜੋੜ ਦੇਵੇ। ਆਪ ਪਰਮੇਸ਼ਰ ਦਰਸ਼ਨ ਕਰਨ ਵਾਲਾ ਹੋਵੇ ਸਾਨੂੰ ਵੀ ਦਰਸ਼ਨ ਕਰਵਾ ਦੇਵੇ ਉਸ ਨਿਰੰਕਾਰ ਦੇ। ਐਸੀ ਜਿਨ੍ਹਾਂ ਦੀ ਭਾਵਨਾ ਬਣ ਕੇ ਉਹਨਾਂ ਦੀ ਭਾਵਨਾ ਨੂੰ ਫਲ ਜ਼ਰੂਰ ਲੱਗਦਾ, ਉਹ ਵਾਹਿਗੁਰੂ ਪਰਮੇਸ਼ਰ ਦੇ ਰੰਗ ਵਿਚ ਰੰਗੇ ਜਾਂਦੇ ਨੇ, ਉਹਨਾਂ ਨੂੰ ਫਿਰ ਪਰਮੇਸ਼ਰ ਦੀ ਅਭੇਰਤਾ ਦਾ ਆਨੰਦ ਪ੍ਰਾਪਤ ਹੁੰਦਾ ਹੈ। ਸੋ ਐਸੇ ਗੁਰਮੁਖ ਪਿਆਰਿਆਂ ਦੇ ਰਸਨਾ ਦੁਆਰਾ ਸਰਵਣ ਕਰਕੇ ਆਨੰਦ ਮਾਣ ਰਹੇ ਸਾਂ। ਭਗਤ ਕਬੀਰ ਸਾਹਿਬ ਜੀ ਕੱਲ ਬੇਨਤੀ ਕੀਤੀ ਸੀ ਉਹਨਾਂ ਦੇ ਸਮਕਾਲੀ ਜੋ ਐਸੇ ਹਾਕਤਾਬ ਯੋਗਤਾਬ ਦੀ ਸਾਧਨਾ ਸਾਧਨ ਵਾਲੇ ਯੋਗੀ ਪੁਰਜ ਜਿਨ੍ਹਾਂ ਦਾ ਭਗਤ ਜੀ ਨਾਲ ਅਸਾ ਪਿਆਰ ਸੀ, ਆਪ ਭਗਤੀ ਮਾਰਗ ਤੇ ਚੱਲਣ ਵਾਲੇ ਸਨ, ਉਹ ਹੱਕ ਯੋਗ ਮਾਰਗ ਤੇ ਚੱਲਣ ਵਾਲੇ ਸਨ, ਆਪਸ ਵਿੱਚ ਬੜਾ ਸੰਵਾਦ, ਪਰ ਕੁਝ ਸਮੇਂ ਬਾਅਦ ਉਹ ਚੜਾਈ ਕਰ ਗਏ ਉਹਨਾਂ ਦੇ ਵਿਯੋਗ ਵਿੱਚ। ਇਸ ਤਰ੍ਹਾਂ ਉਹਨਾਂ ਨੂੰ ਉਹਨਾਂ ਦੇ ਚੇਲੇ ਬਾਲਕਿਆਂ ਨੂੰ ਉਪਦੇਸ਼ ਦਿੰਦੇ ਹੋਏ ਭਗਤ ਜੀ ਨੇ ਜੋ ਕੱਲ ਬਚਨ ਆਪ ਜੀ ਨਾਲ ਸਾਂਝੇ ਕੀਤੇ ਸੀ ਉਪਦੇਸ਼ ਦਿੱਤਾ ਸੀ, ਚੇਲਿਆਂ ਬਾਲਕਿਆਂ ਨੇ ਬੇਨਤੀ ਕੀਤੀ ਮਹਾਤਮਾ ਜੀ ਕਬੀਰ ਸਾਹਿਬ ਤੁਸੀਂ ਐਸਾ ਯੋਗ ਗੁਣਾ ਧਾਰਨ ਕਰ ਲਵੋ ਤਾਂ ਕਿ ਹੱਕ ਯੋਗ ਵਾਲੇ ਯੋਗੀ ਵਾਲੇ ਗੁਣ ਜਿਹੜੇ ਤੁਸੀਂ ਸਿੱਖੇ ਹੋਏ ਨੇ ਉਹ ਸੰਸਾਰ ਦੇ ਜੀਵਾਂ ਨੂੰ ਦੇਖ ਕਰਕੇ ਤੇ ਤੁਸੀਂ ਇਸ ਗੱਦੀ ਦੇ ਮਾਲਕ ਬਣ ਕੇ ਤੁਸੀਂ ਹੱਕ ਯੋਗ ਧਾਰਨ ਕਰਕੇ ਲੋਕਾਂ ਨੂੰ ਉਪਦੇਸ਼ ਦਿਓ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਭਾਈ ਅਸੀਂ ਤਾਂ ਅੱਗੇ ਹੱਕ ਯੋਗ ਧਾਰਿਆ ਹੋਇਆ, ਅਸੀਂ ਤਾਂ ਅੱਗੇ ਯੋਗੀ ਬਣੇ ਹੋਏ ਹੈ। ਬੇਨਤੀ ਕੀਤੀ ਕਬੀਰ ਸਾਹਿਬ ਨਾ ਤੁਹਾਡੇ ਕੋਲ ਕੋਈ ਨਿਸ਼ਾਨੀ ਹੈ, ਨਾ ਤੁਸੀਂ ਕੰਨ ਪਾੜ ਕੇ ਬਲੌਰ ਦੀਆਂ ਮੁੰਦਰਾਂ ਪਾਈਆਂ ਹੋਈਆਂ ਨੇ, ਨਾ ਤੁਹਾਡੇ ਕੋਲ ਕੋਈ ਝੋਲੀ, ਨਾ ਕੋਈ ਗਲ ਚ ਖਫਣੀ, ਨਾ ਕੋਈ ਇਸ ਤਰ੍ਹਾਂ ਯੋਗੀਆਂ ਵਾਲੇ ਤੁਹਾਡੇ ਕੋਲ ਕੋਈ ਨਿਸ਼ਾਨੀਆਂ, ਕੋਈ ਚਿੰਨ ਤਾਂ ਤੁਹਾਡੇ ਕੋਲ ਨਜ਼ਰ ਨਹੀਂ ਆਉਂਦੇ, ਫਿਰ ਤੁਸੀਂ ਯੋਗੀ ਕਿਵੇਂ ਬਣ ਗਏ? ਭਗਤ ਜੀ ਉਹਨਾਂ ਨੂੰ ਪਾਵਨ ਪਵਿੱਤਰ ਉਪਦੇਸ਼ ਦੇ ਕਰਕੇ ਦੱਸਦੇ ਨੇ, ਹੇ ਭਾਈ ਇੱਕ ਯੋਗ ਬਾਹਰਲਾ ਹੈ ਤੇ ਇੱਕ ਅੰਦਰਲਾ ਯੋਗ ਹੈ। ਸੋ ਭਗਤ ਕਬੀਰ ਸਾਹਿਬ ਜੀ ਕਿਰਪਾ ਕਰਕੇ ਫਰਮਾਉਂਦੇ ਹਨ,
ਵਾਹਿਗੁਰੂ ਜੀ ਗੌੜੀ ਸੁਰਤ ਸਿਮਰਤ ਦੋਏ ਕੰਨੀ ਮੁੰਡਾ।
ਭਗਤ ਕਬੀਰ ਸਾਹਿਬ ਜੀ ਕਹਿਣਗੇ ਇੱਕ ਨਿਸ਼ਚਾ ਤੇ ਇੱਕ ਵਿਚਾਰ, ਇਹ ਦੋ ਕੰਨ ਬਣਾਉਣੇ ਹਨ। ਤੇ ਫਿਰ ਸਾਰ ਸੰਗ ਜੀ ਸੁਰਤੀ ਤੇ ਸਿਮਰਤੀ ਦਾ ਜਿਹੜਾ ਸਿਧਾਂਤ ਗ੍ਰਹਿਣ ਕਰਨਾ ਹੈ ਨਾ, ਇਹ ਕੰਨ ਚ ਮੁੰਦਰਾ ਪਾਉਣੀਆਂ ਨੇ। ਐਸੇ ਨਿਸ਼ਚਾ ਤੇ ਵਿਚਾਰ ਰੂਪੀ ਕੰਨਾਂ ਦੇ ਵਿਚ ਸੁਰਤ ਸਿਮਰਤ ਸੁਰਤੀ ਤੇ ਸਿਮਰਤੀ ਦਾ ਜਿਹੜਾ ਸਿਧਾਂਤ ਗ੍ਰਹਿਣ ਕਰਨਾ ਹੈ, ਇਹ ਦੋ ਬਲੌੜ ਦੀਆਂ ਮੁੰਦਰਾਂ ਪਾਉਣੀਆਂ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਪਵਿੱਤਰ ਬਚਨ ਆਉਂਦਾ ਹੈ, ਸਰਮੈ ਦੀਆਂ ਮੁੰਦਰਾ ਕੰਨੀ ਪਾਏ ਤੂੰ ਜੋਗੀ ਕਿੰਤਾ ਕਰ ਤੂੰ ਦਇਆ। ਸੋ ਸ਼ਰਮ ਲੱਗਿਆ ਜਿਹੜੀ ਧਾਰਨ ਕਰਨੀ ਹੈ ਇਹ ਗੱਲ ਵਿਚ ਕਿ ਕੰਨਾਂ ਵਿਚ ਸਾਰ ਸਿੰਘ ਜੀ ਮੁੰਦਰਾਂ ਪਾਉਣੀਆਂ ਹਨ। ਸੋ ਸ਼ਰਮ ਦੀਆਂ ਸੰਤੋਖ ਦੀਆਂ ਮੁੰਦਰਾਂ ਵੀ ਗੁਰੂ ਨਾਨਕ ਸਾਹਿਬ ਜੀ ਨੇ ਜਪਜੀਤ ਸਾਹਿਬ ਵਿਚ ਬਚਨ ਫਰਮਾਏ ਨੇ, ਮੁੰਦਾ ਸੰਤੋਖ ਸਰਮ ਪਤ ਚੋਹਲੀ ਧਿਆਨ ਕੀ ਕਰੇ ਬੇਭੂਤ, ਹਿੰਸਾ ਕਾਲ ਕੁਵਾਰੀ ਕਾਇਆ ਜੁਗਤ ਗੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ। ਸੋ ਆਈ ਪੰਥ ਬੜਾ ਯੋਗੀਆਂ ਦਾ ਮਸ਼ਹੂਰ ਹੈ, ਵੱਡਾ ਬਾਰਾਂ ਪੰਥ ਨੇ, ਬਾਰਾਂ ਪੰਥਾਂ ਚੋਂ ਆਈ ਪੰਥ ਸ਼੍ਰੋਮਣੀ ਮੰਨਿਆ ਹੋਇਆ ਹੈ। ਸੋ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਹੇ ਭਾਈ ਨਿਸ਼ਚਾ ਤੇ ਵਿਚਾਰ ਰੂਪੀ ਕੰਨਾਂ ਵਿਚ ਸੁਰਤੀ ਸਿਮਰਤੀ ਦੇ ਸਿਧਾਂਤ ਰੂਪੀ ਅਸੀਂ ਇਹ ਮੁੰਦਰਾ ਦੋ ਪਾਈਆਂ ਹੋਈਆਂ ਨੇ, ਔਰ ਸੁਰਤੀ ਸਿਮਰਤੀ ਦੇ ਸਿਧਾਂਤ ਨੂੰ ਜਿਹੜਾ ਮੰਨ ਲੈਣਾ ਹੈ, ਜਿਹੜਾ ਜਾਣ ਲੈਣਾ, ਇਹ ਹੀ ਮੁੰਦਰਾ ਹਨ।
ਪਰਮਿਤ ਬਾਹਰ ਹਿੰਸਾ,
ਪਰ ਵਿਸ਼ੇਸ਼ ਤੌਰ ਤੇ ਜਿਹੜੀ ਸੰਸਾਰ ਦੀ ਮਿਣਤੀ ਗਿਣਤੀ ਮਰਿਆਦਾ ਹੈ ਨਾ, ਜਿਹੜੀ ਸੰਸਾਰ ਦੀ ਮਰਿਆਦਾ ਹੈ, ਗੁਰੂ ਕੇ ਪਿਆਰੇ ਸੰਸਾਰ ਦੀ ਮਰਿਆਦਾ ਤੋਂ ਵੀ ਮੁਕਤ ਹੋ ਜਾਂਦੇ ਨੇ। ਲੋਕ ਲੱਗਿਆ ਦੀ ਕਰੇ ਪਰਵਾਹ ਹੀ ਨਹੀਂ ਕਰਦੇ। ਸਤਿਗੁਰੂ ਦਾ ਪਵਿੱਤਰ ਬਚਨ ਆਉਂਦਾ ਹੈ, ਅਬ ਹਮ ਚੱਲੀ ਠਾਕੁਰ ਪੈ ਹਾਰ, ਜਬ ਹਮ ਸਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੈ ਮਾਰ, ਲੋਕਨ ਕੀ ਚਤਰਾਈ ਉਪਮਾ ਤੇ ਬੈ ਸੰਤਰ ਯਾਰ, ਕੋਈ ਭਲਾ ਕਹੋ ਭਾਵੈ ਬੁਰਾ ਕਹੋ, ਹਮ ਤਨ ਦਿਓ ਹੈ ਘਾਰ। ਲੋਕ ਲੱਗਿਆ ਦੀ ਕਰੇ ਪ੍ਰਵਾਹ ਨਹੀਂ ਕਰਨੀ, ਕਰੇ ਸੰਸਾਰ ਦੀ ਪ੍ਰਵਾਹ ਨਹੀਂ ਕਰਨੀ ਕਿ ਕਿਉਂ ਕਿਵੇਂ ਹੋਵੇਗਾ। ਸੋ ਸੰਸਾਰ ਦੀ ਮਰਿਆਦਾ ਨੂੰ ਛੱਡ ਕੇ ਗੁਰੂ ਕੇ ਪਿਆਰੇ ਵਾਹਿਗੁਰੂ ਦੀ ਮਰਿਆਦਾ ਨੂੰ ਅਖਤਿਆਰ ਕਰਦੇ ਨੇ, ਧਾਰਨ ਕਰਦੇ ਹਨ। ਪਰਮਿਤ ਬਾਹਰ ਖਿੰਸਾ, ਪਰ ਵਿਸ਼ੇਸ਼ ਤੌਰ ਤੇ ਮਿਣਤੀ ਸੰਸਾਰ ਦੀ ਮਿਤ ਮਰਿਆਦਾ ਜਿਹੜੀ ਹੈ ਉਹ ਤੋਂ ਬਾਹਰੇ ਹੋ ਜਾਣਾ, ਇਹ ਹੀ ਖਿੰਸਾ ਝੋਲੀ ਫੜੀ ਹੋਈ ਹੈ, ਇਹ ਸਾਡੀ ਝੋਲੀ ਹੈ, ਜਿਹੜੀ ਸੰਸਾਰ ਦੀ ਮਰਿਆਦਾ ਦੀ ਪ੍ਰਵਾਹ ਹੀ ਨਹੀਂ ਕਰਨੀ। ਉਸ ਵਾਹਿਗੁਰੂ ਪਰਮੇਸ਼ਰ ਦੇ ਰੰਗ ਵਿਚ ਆਪਣੀ ਸੁਰਤ ਨੂੰ ਜਿਹੜਾ ਰੰਗ ਲੈਣਾ ਹੈ, ਸੰਸਾਰ ਦੇ ਵਿਸ਼ਵਕਾਰਾਂ ਤੋਂ ਰਹਿਤ ਹੋ ਜਾਣਾ, ਸੰਸਾਰ ਦੀ ਮਰਿਆਦਾ ਤੋਂ ਰਹਿਤ ਹੋ ਜਾਣਾ, ਇਹੀ ਅਸੀਂ ਖਿੰਸਾ ਝੋਲੀ ਹੱਥ ਚ ਫੜਨਾ ਕੀਤੀ ਹੈ। ਸੋ ਫਿਰ ਯੋਗੀ ਲੋਕ ਨੇ ਜਿਹੜੇ ਉਹ ਸਾਰ ਸੰਗ ਜੀ ਆਸਣ ਲਾ ਕੇ ਬੈਠਦੇ ਨੇ, ਸੁਨ ਅਫੁਰ ਸਰੂਪ ਕੌਣ ਬ੍ਰਹਮ ਪਰਮੇਸ਼ਰ, ਉਸ ਅਫੁਰ ਸਰੂਪ ਜਿਹੜਾ ਬ੍ਰਹਮ ਪਰਮੇਸ਼ਵਰ ਹੈ ਨਾ, ਉਸ ਵਾਹਿਗੁਰੂ ਪਰਮੇਸ਼ਵਰ ਜਿਹੜਾ ਧਿਆਨ ਜੋੜ ਲੈਣਾ ਨਾ, ਇਹ ਆਸਣ ਲਾਉਣਾ, ਧਿਆਨ ਰੂਪ ਹੋਏ ਆਸਣ ਲਾਵੇ। ਸੋ ਵਾਹਿਗੁਰੂ ਪਰਮੇਸ਼ਵਰ ਜਿਹੜਾ ਧਿਆਨ ਜੋੜਨਾ ਨਾ, ਇਹ ਆਸਣ ਲਾਉਣਾ, ਅਫੁਰ ਸਰੂਪ ਹੈ। ਸੁਨ ਮੰਡਲ ਇੱਕ ਜੋਗੀ ਬੈਸੇ, ਨਾਰਨ ਪੁਰਖ ਕਹੋ ਕਹੋ ਕੈਸੇ। ਅਫੁਰ ਸਰੂਪ ਜਿਹੜਾ ਵਾਹਿਗੁਰੂ ਪਰਮੇਸ਼ਵਰ ਹੈ, ਪੁਰਨਿਆ ਤੋਂ ਰਹਿਤ ਹੈ। ਸੋ ਬ੍ਰਹਮ ਸਰੂਪ ਵਾਹਿਗੁਰੂ ਪਰਮੇਸ਼ਵਰ ਦੇ ਨਾਮ ਵਿਚ ਜਿਹੜਾ ਟਿਕਾ ਬਿਰਤੀ ਦਾ ਲਿਆਉਣਾ ਹੈ, ਸੋ ਧਿਆਤਾ ਧਿਆਨ ਤੇ ਹੋ ਕਰਕੇ ਸੁਰਤ ਨੂੰ ਜਿਹੜਾ ਜੋੜ ਲੈਣਾ ਹੈ, ਭਗਤ ਜੀ ਕਹਿਣਗੇ ਇਹ ਭਾਈ ਅਸੀਂ ਆਸਣ ਪਰਮੇਸ਼ਵਰ ਦੇ ਵਿਚ ਲਾਉਣਾ ਕੀਤਾ। ਜੋ ਦੇਵ ਰੂਪ ਵਾਹਿਗੁਰੂ ਪਰਮੇਸ਼ਵਰ ਦੀ ਪ੍ਰਾਪਤੀ ਕਰਨੀ ਹੈ, ਇਹ ਆਸਣ ਲਾਉਣਾ ਹੈ, ਧਿਆਨ ਜੋੜ ਲੈਣਾ, ਸੁਰਤ ਨੂੰ ਟਿਕਾ ਲੈਣਾ ਪਰਮੇਸ਼ਵਰ ਚ, ਇਹ ਆਸਣ ਲਾਉਣਾ ਹੈ।
ਕਲਪ ਵਿਵਰਜਿਤ ਪੰਥਾ,
ਔਰ ਜਿਹੜਾ ਕਲਪਨਾ ਜਿਹੜੀਆਂ ਬਣੀਆਂ ਹੋਈਆਂ ਨੇ, ਹਰ ਵੇਲੇ ਕਲਪਨਾ ਲੱਗੀ ਰਹਿਣੀ, ਚਿੰਤਾ ਫਿਕਰ ਝੋਰੇ ਸੰਸੇ ਹਰ ਵੇਲੇ ਜਿਹੜੇ ਲੱਗੇ ਰਹਿਣੇ, ਉਹਨਾਂ ਕਲਪਨਾ ਨੂੰ ਵਿਵਰਜਿਤ ਜਿਹੜਾ ਰਹਿਤ ਕਰਨਾ ਨਾ, ਇਹ ਸਾਡਾ 12 ਪੰਥਾਂ ਚੋਂ ਆਈ ਪੰਥ ਹੈ। ਕਲਪ ਵਿਵਰਜਿਤ ਪੰਥਾ, ਇਹ ਪੰਥ ਹੈ ਸਾਡਾ। ਭਗਤ ਜੀ ਕਹਿਣ ਲੱਗੇ ਇਹ ਯੋਗ ਧਾਰਿਆ ਹੈ, ਇਹ ਸਾਡੀ ਯੋਗੀਆਂ ਦੀ ਨਿਸ਼ਾਨੀ ਹੈ। ਸਾਡੇ ਇਹ ਜਿਹੜੀ ਕਲਪਨਾ ਤੋਂ ਵਿਵਰਜਿਤ ਕਰ ਦੇਣੀ ਹੈ ਨਾ, ਕਲਪਨਾ ਵਿਸ਼ੇ ਵਿਕਾਰਾਂ ਦੀ ਕਲਪਨਾ, ਹੋਰ ਕਲਪਨਾ, ਸੰਸਾਰ ਦੀ ਕਲਪਨਾ ਜਿਹੜੀ ਲੱਗੀ ਹੋਈ ਹੈ, ਉਹਨੂੰ ਵਿਵਰਜਿਤ ਰਹਿਤ ਕਰ ਦੇਣਾ, ਇਹ ਸਾਡਾ ਪੰਥ ਹੈ ਯੋਗੀਆਂ ਦਾ। 12 ਪੰਥਾਂ ਚੋਂ ਆਈ ਪੰਥ, ਜਿਵੇਂ ਤੁਹਾਡਾ ਯੋਗੀ ਉਹ ਵੱਡਾ ਹੈ, ਇਹੋ ਭਗਤ ਜੀ ਕਹਿਣਗੇ ਕਿ ਸਾਡਾ ਪਰਮੇਸ਼ਵਰ ਯਾਦ ਵੀ ਜੁੜ ਕਰਕੇ, ਮਨ ਨੂੰ ਕਲਪਨਾ ਤੋਂ ਰਹਿਤ ਕਰਕੇ ਜਿਹੜਾ ਪਰਮੇਸ਼ਵਰ ਜੋੜ ਲੈਣਾ, ਇਹ ਪੰਥ ਰਸਤਾ ਧਾਰਨ ਕੀਤਾ ਯੋਗ ਦਾ।
ਮੇਰੇ ਰਾਜਨ ਮੈਂ ਬੈਰਾਗੀ ਜੋਗੀ,
ਹੇ ਮੇਰੇ ਪਿਆਰੇ, ਹੇ ਇਸ ਤਰ੍ਹਾਂ ਸਾਧੂ ਬੈਰਾਗੀ ਜੋਗੀ ਦੇ ਚੇਲੇ ਬਾਲਕੋ, ਐਸਾ ਸੀ ਵਿਰਾਗ ਤੇ ਧਾਰਨ ਕੀਤਾ ਹੋਇਆ। ਮੇਰੇ ਰਾਜਨ ਮੈਂ ਬੈਰਾਗੀ ਜੋਗੀ, ਅਸੀਂ ਹੇ ਮੇਰੇ ਰਾਜਨ ਪਿਆਰੇ ਹੋ, ਅਸੀਂ ਐਸਾ ਯੋਗ ਜਿਹੜਾ ਉਹ ਧਾਰਨ ਕੀਤਾ ਹੋਇਆ, ਐਸਾ ਵੈਰਾਗ ਧਾਰਿਆ ਹੋਇਆ, ਐਸਾ ਯੋਗ ਪਣਾ ਧਾਰਿਆ ਹੋਇਆ ਹੈ।
ਸੋਗ ਪਿਓਗੀ,
ਤੇ ਜਿਹੜਾ ਪਦਾਰਥ ਜਦੋਂ ਆਉਂਦੇ ਨੇ ਉਦੋਂ ਬਹੁਤੀ ਖੁਸ਼ੀ ਨਹੀਂ, ਤੇ ਜਦੋਂ ਪਦਾਰਥ ਚਲੇ ਜਾਂਦੇ ਨੇ ਫਿਰ ਵਿਯੋਗ ਵਿਛੋੜਾ ਜਦੋਂ ਪੈ ਜਾਂਦਾ, ਮਰਤ ਨਾ ਫਿਰ ਮਰਦੇ ਨਹੀਂ। ਉਹ ਯੋਗੀ ਕਹਦਾ ਜਿਹੜਾ ਪਦਾਰਥ ਆ ਜਾਣ ਤੇ ਬੜੀ ਬੱਲੇ ਬੱਲੇ ਹੂੰ ਹੂੰ, ਤੇ ਜੇ ਪਦਾਰਥ ਚਲੇ ਗਏ ਤੇ ਫਿਰ ਅਸਲ ਵੀ ਮਰਨ ਕਿਨਾਰੇ ਹੋ ਜਾਣਾ, ਇਹ ਯੋਗੀ ਨਹੀਂ। ਕੋਈ ਪਰਵਾਹ ਹੀ ਨਹੀਂ ਕਰਨੀ, ਜੋ ਪਰਮੇਸ਼ਰ ਦਿੱਤਾ ਉਹਦੀ ਰਜਾ ਵਿਚ ਹੀ ਰਹਿਣਾ, ਹਰ ਵੇਲੇ ਸੁਰਤੀ ਬਿਰਤੀ ਨੂੰ ਟਿਕਾ ਕੇ ਰੱਖਣਾ, ਜੁਗਾਸਕਿਤ ਬਿਰਤੀ ਨਿਰੋਧਾ, ਯੋਗਪਣੇ ਦੀ ਨਿਸ਼ਾਨੀ ਹੈ ਵੀ ਬਿਰਤੀਆਂ ਨੂੰ ਰੋਕ ਕੇ ਰੱਖਣਾ, ਮਨ ਦੀ ਕਲਪਨਾ ਨੂੰ ਰੋਕ ਕੇ ਰੱਖਣਾ, ਮਨ ਦਾ ਜਿਹੜਾ ਧਾਉਣਾ ਪੁਣਾ ਉਹਨੂੰ ਰੋਕ ਕੇ ਰੱਖਣਾ। ਜੇ ਆਏ ਪਦਾਰਥ ਖੁਸ਼ੀ ਤੇ ਗਮੇ ਚਲੇ ਜਾਣ, ਪਦਾਰਥਾਂ ਦੇ ਚਲੇ ਜਾਣ ਤੋਂ ਫਸੋਗ ਜਿਹਾ ਪੈ ਜਾਣਾ, ਫਿਰ ਕੋਈ ਯੋਗਪਣਾ ਤਾਂ ਨਹੀਂ। ਸੋ ਮਨ ਦੀਆਂ ਵਾਸ਼ਨਾ ਨੂੰ ਰੋਕ ਕੇ ਰੱਖਣਾ, ਮਰਤ ਨਾ ਸੋਗ ਪਿਓਗੀ, ਜਦੋਂ ਵਿਯੋਗ ਵਿਛੋੜਾ ਪਦਾਰਥਾਂ ਦਾ ਪੈ ਜਾਂਦਾ, ਫਿਰ ਸਾਨੂੰ ਮਰਦ ਨਾ ਅਸੀਂ ਮਰਦੇ ਹਾਂ ਤੇ ਨਾ ਸਾਨੂੰ ਸੋਗ ਹੀ ਪੈਂਦਾ, ਨਹੀਂ ਸਾਨੂੰ ਪਦਾਰਥਾਂ ਦੇ ਆਉਣ ਦੀ ਖੁਸ਼ੀ ਤੇ ਨਾ ਪਦਾਰਥਾਂ ਦੇ ਜਾਣ ਦਾ ਸੋਗ। ਆਵਤ ਹਰਖ ਨਾ ਜਾਵਤ ਦੁਖਾ, ਰੰਗ ਠਾਕੁਰ ਹੈ ਲਾਗੇ, ਜਿਨ੍ਹਾਂ ਨੂੰ ਆਏ ਪਦਾਰਥ ਦੀ ਖੁਸ਼ੀ ਕੋਈ ਨੀ ਤੇ ਗਏ ਪਦਾਰਥ ਦਾ ਸੋਗ ਹੀ ਕੋਈ ਨੀ। ਪਰਮੇਸ਼ਰ ਦੀ ਯਾਦ ਵਿਚ ਹਰ ਵੇਲੇ ਜੁੜੇ ਰਹਿੰਦੇ ਹਾਂ, ਵਿਸਰਾਮ ਦੇ ਕੇ ਭਗਤੀ ਫਰਮਾਉਂਦੇ ਹਨ।
ਖੰਡ ਬ੍ਰਹਿਮੰਡ ਮਹਿ ਸਿੰਘੀ ਮੇਰਾ ਬਟੂਆ,
ਖੰਡ ਜਿਹੜੇ 9 ਖੰਡ ਮੰਨੇ ਹੋਏ ਨੇ, ਤੇ 9 ਖੰਡਾਂ ਤੇ ਸਾਰੇ ਬ੍ਰਹਿਮੰਡਾਂ ਦਾ ਜਿਹੜਾ ਜੋ ਵਾਹਿਗੁਰੂ ਪਰਮੇਸ਼ਰ ਯਾਦ ਸ਼ਬਦ ਦੀ ਆਵਾਜ਼ ਪ੍ਰਾਪਤ ਹੋ ਰਹੀ ਹੈ, ਕਹਿਣਗੇ ਇਹ ਸਾਡੀ ਸਿੰਘੀ ਵੱਜਦੀ ਹੈ। ਸਿੰਘੀ ਜੋਗੀ ਸਿੰਘੀ ਵਜਾਉਂਦੇ ਨੇ। ਭਗਤ ਜੀ ਕਹਿਣਗੇ 9 ਖੰਡਾਂ ਤੇ ਸਾਰੇ ਬ੍ਰਹਿਮੰਡ ਜਿਹੜੇ ਪਰਮੇਸ਼ਰ ਨੇ ਬਣਾਏ ਹੋਏ ਨੇ, ਸਮੂਹ ਬ੍ਰਹਿਮੰਡ ਦੀ ਜਿਹੜੀ ਆਵਾਜ਼ ਹੈ ਪਰਮੇਸ਼ਰ ਦੀ ਪੈਦਾ ਕੀਤੀ, ਉਹ ਇਹ ਸਿੰਘੀ ਵੱਜ ਰਹੀ ਹੈ। ਸੱਚਾ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਨੂੰ ਹਿਰਦ ਚ ਟਿਕਾ ਲੈਣਾ, ਇਹ ਅਸੀਂ ਬਟੂਆ ਬਣਾਉਣਾ ਕੀਤਾ
ਹੈ।
ਤੇ ਸਾਰਾ ਜਗਤ ਸੰਸਾਰ ਜਿਹੜਾ ਉਹ ਭਸਮ ਸਵਾਹ ਦਾ ਹੀ ਧਾਰੀ ਟਿਕਾਇਆ ਹੋਇਆ, ਸਵਾਹ ਹੀ ਹੈ। ਅੰਤ ਨੂੰ ਮਰਨ ਤੋਂ ਬਾਅਦ ਸਵਾਹ ਹੀ ਬਣ ਜਾਣਾ, ਸਭ ਨੇ ਭਸਮੀ ਹੋ ਜਾਣਾ। ਐਸਾ ਮਿਥਿਆ ਸੰਸਾਰ ਜਿਹੜਾ ਅਸੀਂ ਪ੍ਰਤੀਤ ਕਰ ਲਿਆ, ਜਾਣ ਲਿਆ ਕਿ ਇਹ ਸੰਸਾਰ ਜਿਹੜਾ ਹੈ ਇਹ ਜੀਵ ਹਨ, ਅਖੀਰ ਨੂੰ ਮਿੱਟੀ ਦੀ ਢੇਰੀ ਹੋ ਜਾਣਾ, ਭਸਮ ਹੋ ਜਾਣਾ। ਔਰ ਭਸਮ ਸਵਾਹ ਦਾ ਆਧਾਰ ਜਿਹੜਾ ਆਸਰਾ ਹੈ, ਇਹ ਸੰਸਾਰ ਇਹ ਜੀਵ ਹੈ, ਸਵਾਹ ਬਣਨ ਗੋਚਰਾ ਹੈ। ਇਹ ਅਸੀਂ ਆਧਾਰੀ ਹੱਥ ਵਿਚ ਝੋਲੀ ਫੜਨਾ ਕੀਤੀ ਹੈ, ਇਹ ਅਸੀਂ ਝੋਲੀ ਬਣਾਉਣਾ ਕੀਤੀ ਹੈ, ਜਿਸ ਜੋ ਮਿਲਦਾ ਉਹ ਪਾਈ ਜਾਂਦੇ ਨੇ। ਸਾਰੇ ਸੰਸਾਰ ਨੂੰ ਮਿਥਿਆ ਜਿਹੜਾ ਨਿਸ਼ਚੈ ਕਰਨਾ ਨਾ, ਇਹ ਸਾਡੇ ਪਾਸ ਝੋਲੀ ਹੈ ਯੋਗੀਆਂ ਦੇ ਵਾਲੀ।
ਤਾੜੀ ਲਾਗੀ ਤ੍ਰਿਪਲ ਪਲਟੀ ਹੈ,
ਔਰ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਬ੍ਰਹਮ ਗਿਆਨੀ ਨੇ, ਉਹ ਤ੍ਰਿਪਲ ਪਲਟੀ ਹੈ, ਉਹ 3 ਗੁਣਾਂ ਤੋਂ ਰਹਿਤ ਹੋ ਜਾਂਦੇ ਨੇ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਕਿਉਂਕਿ ਇਹ ਮਾਇਆ ਦੁਆਰਾ ਪੈਦਾ ਹੋਏ ਨੇ। ਰਜਗੁਣ, ਤਮ ਗੁਣ, ਸਤਗੁਣ ਕਹੀਏ, ਇਹ ਤੇਰੀ ਸਭ ਮਾਇਆ। ਇਹ ਮਾਇਆ ਤੋਂ ਪੈਦਾ ਹੋਏ 3 ਗੁਣ ਨੇ, ਤੇ 3 ਗੁਣਾਂ ਦੀ ਧਾਰਨਾ ਤੋਂ ਪਰਮੇਸ਼ਰ ਦੇ ਪਿਆਰੇ ਉੱਪਰ ਉੱਠ ਖਲੋਂਦੇ ਨੇ। ਐਸੀ ਉਹਨਾਂ ਦੀ ਅਵਸਥਾ ਗੁਰੂ ਕੇ ਪਿਆਰੇ ਬ੍ਰਹਮ ਗਿਆਨੀਆਂ ਦੀ ਜਿਹਨਾਂ ਦੀ ਅਵਸਥਾ ਬਣ ਜਾਂਦੀ ਉਹ 3 ਗੁਣਾਂ ਤੋਂ ਉੱਪਰ ਹੋ ਜਾਂਦੇ ਨੇ। 3 ਗੁਣਾਂ ਮੈਂ ਜਗਤ ਵਿਆਪਿਆ, 3 ਗੁਣਾਂ ਵਿੱਚ ਸੰਸਾਰ ਦੇ ਜੀਵਾਂ ਨੂੰ ਇਹ ਚੰਬੜੇ ਹੋਏ ਗੁਣ ਨੇ। ਬ੍ਰਹਮ ਗਿਆਨੀ ਪਰਮੇਸ਼ਰ ਦੇ ਪਿਆਰੇ 3 ਗੁਣਾਂ ਤੋਂ ਹੀ ਮੁਕਤ ਹੋ ਜਾਂਦੇ ਹਨ। ਐਸੀ ਜਿਹਨਾਂ ਤੇ ਕਿਰਪਾ ਹੁੰਦੀ ਹੈ 3 ਗੁਣਾਂ ਤੋਂ ਜਿਹੜਾ ਮੁਕਤ ਹੋ ਜਾਣਾ ਨਾ, ਭਗਤ ਜੀ ਕਹਿਣਗੇ ਇਹ ਤਾੜੀ ਲਾ ਗਈ, ਇਹ ਸਾਡੀ ਸਮਾਧੀ ਲੱਗੀ ਹੋਈ ਹੈ, 3 ਗੁਣਾਂ ਦੀ ਧਾਰਨਾ ਤੋਂ ਮੁਕਤ ਹੋ ਗਏ ਹੈ। ਫਲ ਦੇ ਵਾਸਤੇ ਸਾਰ ਸੰਗਤ ਜੀ ਪਹਿਲੋ ਫਲ ਦੀ ਪ੍ਰਾਪਤੀ ਵਾਸਤੇ ਪਹਿਲੋ ਫੁੱਲ ਲੱਗਦੇ ਨੇ, ਫਿਰ ਅੱਗੇ ਫਲ, ਫਿਰ ਫੁੱਲਾਂ ਤੋਂ ਬਾਅਦ ਫਿਰ ਫਲ ਲੱਗਦਾ ਹੈ, ਫਿਰ ਉਹ ਫੁੱਲ ਜਿਹੜੇ ਨੇ ਜਦੋਂ ਫਲ ਲੱਗਦਾ ਹੈ ਤੇ ਫੁੱਲ ਸਮਾਪਤ ਹੋ ਜਾਂਦਾ ਹੈ। ਇਸੇ ਤਰ੍ਹਾਂ ਕਰਮ ਜਿਹੜੇ ਹਨ, ਕਰਮਾਂ ਰੂਪੀ ਪਹਿਲੋ ਫੁੱਲ ਨੇ, ਜਦੋਂ ਗਿਆਨ ਦਾ ਫਲ ਗੁਰੂ ਕੇ ਪਿਆਰਨ ਲੱਗ ਜਾਂਦਾ ਫਿਰ ਫੁੱਲ, ਫਿਰ ਕਰਮ ਸਮਾਪਤ ਹੋ ਜਾਂਦੇ ਨੇ। ਸੋ ਗਿਆਨ ਕਾਰਨ ਕਰਮ ਅਭਿਆਸ, ਗਿਆਨ ਭਰਿਆ ਤਾਂ ਕਰਮ ਹੈ ਨਾਸ, ਜਦੋਂ ਗਿਆਨ ਦੀ ਪ੍ਰਾਪਤੀ ਹੋ ਗਈ ਉਦੋਂ ਕਰਮ ਨਾਸ ਹੋ ਜਾਂਦੇ ਨੇ। ਫਲ ਕਾਰਨ ਫੂਲੀ ਬਨ ਰਹਾ ਹੈ, ਫਲ ਲਾਗਾ ਤਬ ਫੂਲ ਬਿਲਾਏ, ਗਿਆਨ ਹੈ ਕਾਰਨ ਕਰਮ ਅਭਿਆਸ, ਗਿਆਨ ਭਰਿਆ ਤਾਂ ਕਰਮ ਹੈ ਨਾਸ। ਐਸੇ ਜਿਨ੍ਹਾਂ ਨੂੰ ਗੁਰੂ ਕੇ ਪਿਆਰ ਨੂੰ ਐਸਾ ਫਲ ਬ੍ਰਹਮ ਗਿਆਨ ਤਾਂ ਲੱਗ ਜਾਂਦਾ ਹੈ, ਉਹ ਫਿਰ ਕਰਮਾਂ ਦੇ ਝੇੜੇ ਤੋਂ ਮੁਕਤ ਹੋ ਜਾਂਦੇ ਨੇ, ਕਰਮਾਂ ਤੋਂ ਰਹਿਤ ਹੋ ਜਾਂਦੇ ਨੇ ਗੁਰੂ ਕੇ ਪਿਆਰੇ। ਕਰਮ ਅਕਰਮ ਵਿਚਾਰੀ ਹੈ, ਸੰਕਾ ਸੁਨ ਵੇਦ ਕੁਰਾਨ, ਸੰਸਾ ਸਦ ਹਿਰਦੈ ਵਸੈ ਕੌਣ ਹਿਰੈ ਅਭਿਮਾਨ। ਜਦੋਂ ਵਾਹਿਗੁਰੂ ਦੀ ਪ੍ਰਾਪਤੀ ਹੋ ਗਈ, ਅਭਿਮਾਨ ਹੰਕਾਰ ਦੀ ਨਿਵਿਰਤੀ ਹੋ ਗਈ, ਫਿਰ ਕਰਮ ਤੇ ਅਕਰਮ ਤੋਂ ਮੁਕਤ ਹੋ ਜਾਂਦੇ ਨੇ ਬ੍ਰਹਮ ਗਿਆਨੇ। ਜਿਹੜਾ 3 ਗੁਣਾਂ ਤੋਂ ਰਹਿਤ ਹੋ ਜਾਣਾ, ਭਗਤ ਜੀ ਕਹਿਣਗੇ ਸਾਡੀ ਤਾੜੀ ਸਮਾਧੀ ਲੱਗੀ ਹੋਈ
ਹੈ,
ਔਰ ਛੁੱਟ ਕਰਕੇ ਪਸਾਰੀ ਸੰਸਾਰ ਦਾ ਜਿਹੜਾ ਪਸਾਰਾ ਪਸਰਿਆ ਹੋਇਆ ਹੈ, ਉਸ ਤੋਂ ਛੁੱਟੇ ਹੋਏ ਰਹਿਤ ਹੋ ਗਏ ਹਾਂ। ਹੁਣ ਸੰਸਾਰ ਦਾ ਪਸਾਰਾ ਨੀ ਸਾਨੂੰ ਪਾਉਂਦਾ, ਸੰਸਾਰ ਦੇ ਜਿਹੜੇ ਪਦਾਰਥ ਨੇ, ਸੰਸਾਰ ਦੇ ਜਿਹੜਾ ਪਸਰਿਆ ਹੋਇਆ ਪਸਾਰਾ ਜੀਵਾਂ ਦਾ, ਇਹ ਨੀ ਸਾਨੂੰ ਕੁਛ ਸਤਾ ਸਕਦਾ, ਰਹਿਤ ਹੋ ਗਏ, ਛੁੱਟ ਗਏ ਹਾਂ।
ਮਨ ਪਵਨ ਦੋਏ ਤੂੰਬਾ ਕਰੀ ਹੈ,
ਔਰ ਮਨ ਨੂੰ ਤੇ ਪਵਨ ਸੁਵਾਸਾਂ ਨੂੰ, ਇਹਨਾਂ ਨੂੰ ਅਸੀਂ ਤੂੰਬਾ ਬਣਾਇਆ। ਜੋਗੀਆਂ ਕੋਲ ਤੂੰਬੇ ਹੁੰਦੇ ਨੇ, ਭਗਤ ਜੀ ਕਹਿਣਗੇ ਦੋ ਤੂੰਬੇ ਬਣਾਏ ਨੇ, ਇੱਕ ਮਨ ਦਾ ਤੇ ਇੱਕ ਸੁਵਾਸਾਂ ਦਾ। ਮਨ ਨੂੰ ਜੋੜਿਆ ਤੇ ਸੁਵਾਸਾਂ ਨੂੰ ਪਰਮੇਸ਼ਰ ਦੇ ਨਾਲ ਜੋੜ ਲਿਆ, ਇਹ ਤੂੰਬਾ ਬਣਾਉਣਾ ਕੀਤਾ ਹੈ। ਮਨ ਪਵਨ ਦੋਏ ਤੂੰਬਾ ਕਰੀ ਹੈ, ਸੋ ਮਨ ਨੂੰ ਤੇ ਪਾਉਣ ਸੁਵਾਸਾਂ ਨੂੰ ਇਹ ਤੂੰਬੇ ਬਣਾਉਣਾ ਕੀਤਾ ਜੋੜ ਕਰਕੇ।
ਜੁਗ ਜੁਗ ਸਾਰਦ ਸਾਜੀ,
ਔਰ ਜੁਗਾਂ ਜੁਗਾਂ ਵਿੱਚ ਜਿਹੜਾ ਚੇਤਨ ਬ੍ਰਹਮ ਦੀ ਸੱਤਾ ਨੂੰ ਸਾਰੇ ਥਾਵਾਂ ਤੇ ਜੁਗ ਜੋੜ ਲੈਣਾ ਕੀਤਾ ਨੇ, ਜਾਣ ਲਿਆ ਹੈ ਕਿ ਸਰਯੁਗ ਵਿੱਚ ਵੀ ਪਰਮੇਸ਼ਰ ਤੇਰੀ ਸੱਤਾ ਸੀ, ਤ੍ਰੇਤੇ ਵਿੱਚ ਵੀ ਜੀਵਾਂ ਵਿੱਚ ਤੇਰੀ ਚੇਤਨ ਸੱਤਾ ਸੀ, ਤ੍ਰੇਤੇ ਵਿੱਚ ਵੀ ਤੇਰੀ ਚੇਤਨ ਸੱਤਾ, ਕਲਯੁਗ ਵਿੱਚ ਵੀ ਤੇਰੀ ਸੱਤਾ ਹੀ ਵਾਪਰ ਰਹੀ ਹੈ। ਜਿਹੜੀ ਵਾਹਿਗੁਰੂ ਪਰਮੇਸ਼ਰ ਦੀ ਚੇਤਨ ਸੱਤਾ ਜੁਗਾਂ ਜੁਗਾਂ ਵਿੱਚ ਜੁੜੀ ਹੋਈ ਜਾਣ ਲੈਣੀ, ਨਿਸ਼ਚਾ ਕਰ ਲੈਣਾ ਹੈ। ਇਹ ਸਾਰਦ ਸਾਜੀ, ਇਹ ਡੰਡਾ ਜਿਹੜਾ ਨਾ ਤੂੰਬੇ ਦੇ ਨਾਲ ਲਾਇਆ ਹੁੰਦਾ, ਭਗਤ ਜੀ ਕਹਿਣਗੇ ਇਹ ਸਾਰਦ ਡੰਡਾ ਸਾਜੀ ਸਜਾਇਆ ਹੋਇਆ ਹੈ, ਐਸਾ ਡੰਡਾ ਬਣਾਉਣਾ ਕੀਤਾ ਚੇਤਨ ਸੱਤਾ ਪਰਮੇਸ਼ਰ ਦੀ ਜੁਗਾਂ ਜੁਗਾਂ ਜਾਣ ਲਈ, ਕਿ ਹਰੇਕ ਯੁਗ ਵਿੱਚ ਮਾਲਕ ਤੇਰੀ ਚੇਤਨ ਸੱਤਾ ਹੈ, ਇਸ ਨੂੰ ਨਿਸ਼ਚੇ ਕਰ ਲੈਣਾ ਜਿਹੜਾ, ਇਹ ਹੀ ਅਸੀਂ ਸਾਲ ਦੇ ਡੰਡਾ ਨਾਲ ਸਜਾਇਆ ਹੈ। ਬ੍ਰਹਮਾਕਾਰ ਫਿਰਤੀ ਰੂਪੀ ਤੰਤੀ ਤੰਦੀ, ਹੁਣ ਵਾਹਿਗੁਰੂ ਪਰਮੇਸ਼ਰ ਦੇ ਨਾਲ ਫਿਰ ਭਾਈ ਇਸਤ ਹੋ ਗਈ। ਮਨ ਦੀ ਫਿਰਤੀ ਰੂਪੀ ਤਾਰ ਜਿਹੜੀ ਹੈ, ਤਾਰ ਕਿਹੜੀ ਲਾਉਣੀ, ਜਿਹੜੀ ਮਨ ਬ੍ਰਹਮਾਕਾਰ ਫਿਰਤੀ ਬਣਾਉਣੀ ਹੈ, ਸੋ ਬ੍ਰਹਮਾਕਾਰ ਫਿਰਤੀ ਜਿਹੜੀ ਵਾਹਿਗੁਰੂ ਪਰਮੇਸ਼ਰ ਨਾਲ ਜੋੜ ਲੈਣੀ, ਫਿਰ ਭਾਈ ਇਸਤ ਕਰ ਲੈਣੀ ਹੈ, ਇਹ ਭਗਤ ਜੀ ਕਹਿਣਗੇ ਸਾਡੀ ਤਾਰ ਬਣ ਰਹੀ ਹੈ।
ਅਨਹਦ ਕਿੰਗੁਰੀ ਬਾਜੀ,
ਤੇ ਫਿਰ ਹੱਦ ਤੋਂ ਰਹਿਤ ਕਿੰਗੁਰੀ, ਕਿੰਗ ਕਿਹੜੀ ਵੱਜਣੀ ਹੈ, ਜਿਹੜੇ ਸਾਰੇ ਥਾਵਾਂ ਤੇ ਪਰਮੇਸ਼ਰ ਦਾ ਨਾਮ। ਸੋ ਖਿਆਲ ਕਰ, ਅਹੰ ਬ੍ਰਹਮ ਅਸਮੀ, ਅਹੰ ਬ੍ਰਹਮ ਅਸਮੀ ਦਾ ਖਿਆਲ ਮਨ ਚ ਹੋਣਾ, ਇਹ ਐਸੀ ਗੁਰੂ ਕੇ ਪਿਆਰਿਆਂ ਦੇ, ਗੁਰਸਿੱਖਾਂ ਦੇ, ਬ੍ਰਹਮ ਗਿਆਨੀਆਂ ਹਿਰਦੇ ਚ ਕਿੰਗ ਦਾ ਵੱਜਣਾ ਹੈ। ਐਸੀ ਤਾਰ ਚੱਲਦੀ ਹੈ, ਐਸੀ ਕਿੰਗ ਵੱਜਦੀ ਹੈ, ਬ੍ਰਹਮ ਸਰੂਪ ਪਰਮੇਸ਼ਰ ਦੀ ਅਭੇਰਤਾ ਦਾ ਜਿਹਨਾਂ ਨੂੰ ਆਨੰਦ ਪ੍ਰਾਪਤ ਹੁੰਦਾ
ਹੈ।
ਉਹਨਾਂ ਗੁਰੂ ਕੇ ਪਿਆਰ ਨਾ ਸੁਣ ਸੁਣ ਕਰਕੇ ਨਾ ਵਾਹਿਗੁਰੂ ਪਰਮੇਸ਼ਰ ਪੂਰੇ ਦੇ ਨਾਮ ਨੂੰ ਮਨ ਮਗਨ ਭਇਆ, ਮਨ ਜਿਹੜੇ ਇੰਦਰੀਏ ਹਨ ਉਹ ਮਗਨ ਹੋ ਗਏ, ਪੂਰੇ ਪਰਮੇਸ਼ਰ ਚ ਮਗਨ ਜੁੜ ਗਏ। ਅੱਖਾਂ ਹੁਣ ਬਗਾਨੇ ਰੂਪ ਨਹੀਂ ਤੱਕਦੀਆਂ, ਕੰਨ ਚੁਗਲੀ ਤੇ ਨਿੰਦਿਆ ਨਹੀਂ ਸੁਣਨ ਵਾਸਤੇ ਜਾਂਦੇ, ਪੈਰ ਕੁਸੰਗਤ ਵੱਲ ਨਹੀਂ ਜਾਂਦੇ, ਹੱਥ ਇੱਜ਼ਤ ਲੁੱਟਣ ਵਾਸਤੇ ਨਹੀਂ ਵੱਧਦੇ। ਸੋ ਐਸੇ ਗੁਰੂ ਕੇ ਪਿਆਰ ਨੇ ਜਿਹੜੇ ਮਨ ਇੰਦਰੀਏ ਹਨ ਉਹ ਮਗਨ ਭਏ, ਉਹ ਮਗਨ ਹੋ ਗਿਆ ਪਰਮੇਸ਼ਰ ਵਿੱਚ ਜੁੜ ਕਰਕੇ, ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਸੁਣ ਕੇ ਵਾਹਿਗੁਰੂ ਪਰਮੇਸ਼ਰ ਵਿੱਚ ਜੁੜ ਗਿਆ, ਪੂਰੇ ਪਰਮੇਸ਼ਰ ਨਿਰੰਕਾਰ ਦੇ ਅੰਦਰ।
ਮਾਇਆ ਡੋਲ ਨਾ ਲੱਗੀ,
ਮਾਇਆ ਡੋਲਣ ਲੱਗੀ, ਮਾਇਆ ਜਿਹੜੀ ਹੈ ਨਾ ਉਹ ਡੋਲਣ ਪਿੱਛੇ ਪਿੱਛੇ ਲੱਗ ਫਿਰਦੀ ਹੈ ਗੁਰੂ ਕੇ ਪਿਆਰਿਆਂ ਦੇ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਸੋ ਮਾਇਆ ਦਾਸੀ ਬਣ ਕੇ ਫਿਰ ਮਗਰ ਮਗਰ ਡੋਲਦੀ ਫਿਰਦੀ ਹੈ, ਮਗਰ ਮਗਰ ਜੋ ਤੂੰ ਕਹੇ ਸੋ ਕਾਰ ਕਮਾਵਾਂ, ਜਨ ਨਾਨਕ ਗੁਰਮੁਖ ਨੇੜ ਨਾ ਆਵਾਂ। ਐਸੀ ਵਸਤਾਂ ਨੂੰ ਧਾਰਨ ਹੋ ਜਾਂਦੀ ਹੈ, ਡੋਲਣ ਲੱਗ ਗਏ, ਮਗਰ ਮਗਰ ਗੁਰੂ ਕੇ ਪਿਆਰ ਖਿੜਦੀ ਹੈ, ਮਾਇਆ ਪੀ ਗੁਰੂ ਕੇ ਸਿੱਖੋ ਮੈਨੂੰ ਵੀ ਸਫਲੀ ਕਰ ਲਓ, ਮੇਰੇ ਤੇ ਵੀ ਕਿਰਪਾ ਕਰੋ, ਐਸੇ ਬੇਪਰਵਾਹ ਹੋ ਜਾਂਦੇ ਪਰਮੇਸ਼ਰ ਦੇ ਬ੍ਰਹਮ ਗਿਆਨੀ ਤਤਵੇ ਤੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਤਿੰਨਾਂ ਲੋਕਾਂ ਨੂੰ ਪੁਨਰ ਫੇਰ ਆਪਣੀ ਨਿਸ਼ਚੇ ਕਰਕੇ ਦੁਬਾਰਾ ਜਨਮ ਨਹੀਂ ਲੈਣਾ ਪੈਂਦਾ। ਜਿਹੜੇ ਗੁਰੂ ਕੇ ਗੁਰਸਿੱਖ ਬਣ ਗਏ ਨਾ, ਬ੍ਰਹਮ ਗਿਆਨੀ ਜਿਹੜੇ ਐਸੇ ਯੋਗੀ ਬਣ ਗਏ, ਗੁਰਸਿੱਖ ਯੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ, ਭਗਤ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਆਉਂਦੇ ਨੇ। ਗੁਰੂ ਕੇ ਗੁਰਸਿੱਖ ਵੀ ਯੋਗੀ ਨੇ, ਇਹ ਜੁੜਨ ਦਾ ਤਰੀਕਾ ਦੱਸਿਆ ਭਗਤ ਜੀ ਨੇ। ਗੁਰੂ ਕੇ ਸਿੱਖਾਂ ਨੇ ਕਿਹੋ ਜਿਹੇ ਯੋਗੀ ਬਣਨਾ ਹੈ, ਸੋ ਭਗਤ ਜੀ ਕਹਿੰਦੇ ਨੇ ਜਿਹੜੇ ਐਸੇ ਯੋਗੀ ਬਣ ਗਏ ਪੁਨਰਪ ਜਨਮ ਨਹੀਂ, ਉਹਨਾਂ ਨੂੰ ਵਾਰ ਵਾਰ ਫਿਰ ਮਾਂ ਦੇ ਗਰਭ ਚ ਪੁੱਠੇ ਲੜਕੇ ਜੂਨਾਂ ਚ ਨਹੀਂ ਕਰੇ ਪੈਣਾ ਪਵੇਗਾ, ਫਿਰ ਉਹ ਵਾਰ ਵਾਰ ਨਹੀਂ ਕਰੇ ਜੰਮਣ ਮਰਨ ਦੇ ਚੱਕਰ ਚ ਨਹੀਂ ਕਰੇ ਪੈਂਦੇ। ਐਸਾ ਜਿਹੜਾ ਖੇਲ ਖੇਲ ਗਏ ਨੇ ਸੰਸਾਰ ਦੇ ਅੰਦਰ ਵਿਰਾਗ ਵਿਰਾਗ ਨੂੰ ਧਾਰਨ ਕਰਕੇ, ਐਸੇ ਵਿਰਾਗੀ ਤਿਆਗੀ ਯੋਗੀ ਜਿਹੜੇ ਬਣ ਗਏ ਨੇ, ਉਹ ਗੁਰੂ ਕੇ ਪਿਆਰੇ ਮੁਕਤ ਹੋ ਗਏ, ਚੜ੍ਹਦੀ ਕਲਾ ਦੇ ਜੀਵਨ ਵਾਲੇ ਹੋ ਗਏ। ਐਸਾ ਅੰਮ੍ਰਿਤਮਈ ਪਾਵਨ ਉਪਦੇਸ਼, ਭਾਵੇਂ ਇਹ ਸ਼ਬਦਾਂ ਦੇ ਸਿਧਾਂਤ ਮਹਿੰਗੇ ਨੇ ਭਗਤਾਂ ਦੀ ਬਾਣੀ ਦੇ, ਸਤਿਗੁਰੂ ਕਰਨ ਕਿਰਪਾ ਕਰਨਾ ਹਿਰਦੇ ਚ ਵਸ ਜਾਣ, ਜੀਵਨ ਸਫਲਾ ਹੋ ਜਾਵੇ, ਗੁਰੂ ਕੀ ਰਹਿਮਤ ਹੋ ਜਾਵੇ, ਗੁਰੂ ਕੀ ਬਖਸ਼ੇ ਦੇ ਪਾਤਰ ਬਣ ਜਾਈਏ, ਨਿਯਤ ਸਮਾਂ ਸਮਾਪਤ ਹੈ। ਸੋ ਸਤਿਗੁਰੂ ਦੀ ਬਖਸ਼ਿਸ਼ ਕਿਰਪਾ ਦਾ ਸਦਕਾ ਹੈ, ਭਾਗਾਂ ਵਾਲੇ ਹੋ, ਗੁਰੂ ਕੇ ਦਰਸ਼ਨ ਦੀ ਲਾਰੇ ਕੱਢਦੇ ਹੋ, ਗੁਰੂ ਕੀ ਬਾਣੀ ਦੇ ਪ੍ਰਵਾਹ ਚੱਲ ਰਹੇ ਨੇ, ਸੋ ਕੀਰਤਨ ਕਥਾ ਢਾਡੀ ਰਾਗੀ ਇਸੇ ਤਰ੍ਹਾਂ ਕਲੀਸ਼ਰੀ ਜਾਤੇ ਸੰਗਤਾਂ ਦੇ ਦਰਸ਼ਨ ਦਿਦਾਰੇ ਔਰ ਗੁਰੂ ਕਾ ਜਾ ਸਰਵਣ ਕਰਕੇ ਆਪਾਂ ਵਡਭਾਗੀ ਬਣਦੇ ਹਾਂ। ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ ਆਪਣੇ ਦਰੋਂ ਘਰੋਂ, ਗੁਰਸਿੱਖੀ ਸਿਦਕ ਨਾਮਦਾਨ ਦੀ ਦਾਤ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਕੇ ਦਰ ਨਾਲ ਜੋੜ ਲੈਣ, ਭੁੱਲਾਂ ਚੁੱਕਾਂ ਨੇ ਖਿਮਾ ਬਖਸ਼ਣੇ ਜੀ।
ਦੋਨ ਮਨ ਮਗਨ ਭਏ ਹੈ ਪੂਰੇ, ਮਾਇਆ ਡੋਲਣ ਲਾਗੀ, ਕੋ ਕਬੀਰ ਤਾ ਕੋ ਪੁਨਰਪ ਜਨਮ ਨਹੀਂ, ਇਹ ਲਗਾਇਓ ਬੈਰਾਗੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।